ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਵਧੀਆ ਅਸੀਂ ਕੁਆਲਿਟੀ ਆਪਣੇ ਕਸਟਮਰਸ ਨੂੰ ਪ੍ਰੋਵਾਈਡ ਕਰਦੇ ਹਾਂ, ਉਹ ਵੀ ਵਿਦ ਵਾਰੰਟੀ ਓਨ ਰਿਟਨ ਪੇਪਰ ਦੇ ਉੱਤੇ ਅਸੀਂ 10 ਸਾਲ ਦੀ ਜਿਵੇਂ ਕਿ ਫਰੇਮ ਦੀ ਤੇ 10 ਸਾਲ ਸਪਰਿੰਗ ਤੇ 5 ਸਾਲ ਅਸੀਂ ਆਪਣੇ ਫੋਮ ਦੀ ਵਾਰੰਟੀ ਪ੍ਰੋਵਾਈਡ ਕਰਦੇ ਹਾਂ ਆਪਣੇ ਕਸਟਮਰਸ ਨੂੰ ਤੇ ਵਧੀਆ ਹੀ ਤੇ ਸਾਡੇ ਕੋਲ ਬਹੁਤ ਸਾਰੀ ਆਪਸ਼ਨ ਨੇ ਜਿਵੇਂ ਕਿ ਤੁਸੀਂ ਕਸਟਮੇਡ ਸੋਫੇ ਦੇ ਵਿੱਚ ਯੂ ਸ਼ੇਪ, ਐਲ ਸ਼ੇਪ ਤੇ ਆਪਣੀ ਹੀ ਮਨ ਪਸੰਦ ਮਰਜ਼ੀ ਦੀ ਫੈਬਰਿਕ, ਲੈਦਰ, ਲੈਗਸ ਜਾਂ ਫਿਰ ਕੋਈ ਵੀ ਡਿਜ਼ਾਇਨ ਪ੍ਰਪੇਅਰ ਕਰਵਾ ਸਕਦੇ ਹੋ ਸਾਡੇ ਕੋਲ ਆ ਕੇ ਤੇ ਸਾਡੀ ਲੋਕੇਸ਼ਨ ਹੈ ਜੀ 8550 ਟੋਰਬਰਮ ਰੋਡ ਯੂਨਿਟ 1 ਜੋ ਕਿ ਟੋਰਬਰਮ ਐਂਡ ਕਲਾਰਕ ਦੀ ਨੀਅਰ ਹੈ ਤੇ ਤੁਸੀਂ ਸਾਡੀ ਵੈਬਸਾਈਟ ਤੇ ਵਿਜਿਟ ਕਰਕੇ sofastudio.ca ਤੇ ਵੀ ਇਨਫੋਰਮੇਸ਼ਨ ਹਾਸਿਲ ਕਰ ਸਕਦੇ ਹੋ ਜਿਹਦੇ ਵਿੱਚ ਹੋਰ ਵੀ ਬਹੁਤ ਸਾਰੇ ਵਧੀਆ ਡਿਜ਼ਾਇਨ ਨੇ ਤੇ ਆਪਣੇ ਮੇਜ਼ਰਮੈਂਟ ਲੈ ਕੇ ਸਾਡੇ ਟੋਰਬਰਮ ਐਂਡ ਕਲਾਰਕ ਦੇ ਕੋਲ ਯੂਨਿਟ 1 8550 ਟੋਰਬਰਮ ਤੇ ਪਹੁੰਚੋ ਤੇ ਹੋਰ ਕੋਈ ਇਨਫੋਰਮੇਸ਼ਨ ਲੈਣ ਲਈ ਤੇ ਸਾਨੂੰ ਕਾਲ ਕਰੋ 8057998877 ਸੋ ਮੈਂ ਨੰਬਰ ਰਿਪੀਟ ਕਰ ਰਹੀ ਹਾਂ ਜੀ 9057998877 ਤੇ ਕਾਲ ਕਰੋ ਤੇ ਹੋਰ ਵੀ ਇਨਫੋਰਮੇਸ਼ਨ ਪ੍ਰਾਪਤ ਕਰੋ ਤੇ ਸਾਡੇ ਕੋਲ ਆ ਕੇ ਇੱਕ ਵਾਰੀ ਜ਼ਰੂਰ ਆਪਣੇ ਘਰ ਲਈ ਵਧੀਆ ਸੋਫੇ ਤਿਆਰ ਕਰਾਓ ਜੀ। ਥੈਂਕ ਯੂ ਜੀ।
ਥੈਂਕ ਯੂ ਸੋ ਮਚ ਜੀ ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਥੈਂਕ ਯੂ ਜੀ। ਸੋਫਾ ਸਟੂਡੀਓ ਤੋਂ ਤੁਸੀਂ ਪਹੁੰਚ ਰਹੇ ਜੀ, ਇੱਕ ਛੋਟੀ ਜਿਹੀ ਬ੍ਰੇਕ ਲੈ ਰਹੇ ਹਾਂ। ਵਾਈ ਮੀਡੀਆ ਦੇ ਕਿਸੇ ਵੀ ਸਪਾਂਸਰ ਦਾ ਨੰਬਰ ਜੇ ਮਿਸ ਕਰ ਗਏ ਉਹ 416-475-5000 ਇਹਦੇ ਤੇ ਕਾਲ ਕਰ ਸਕਦੇ ਹੋ, ਟੈਕਸਟ ਕਰ ਸਕਦੇ ਹੋ 416-475-5000। ਛੋਟੀ ਜਿਹੀ ਬ੍ਰੇਕ ਲੈ ਰਹੇ ਹਾਂ, ਉਸ ਤੋਂ ਬਾਅਦ ਵਿਲ ਕੈਰੀ ਔਨ ਆਰ ਡਿਸਕਸ਼ਨ। ਛੋਟੀ ਜਿਹੀ ਬ੍ਰੇਕ ਤੋਂ ਬਾਅਦ
ਯੂ ਆਰ ਲਿਸਨਿੰਗ ਟੂ ਰੇਡੀਓ ਵਾਈ 24/7
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ ਜਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪ੍ਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989 416-994-8989 ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਤੁਹਾਡਾ ਹੈ ਜੋ ਅਕਾਊਂਟਸ, ਮੌਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI ਬੈਂਕ .ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਕਿਚਨਾ ਵਾਟਰਲੂ ਤੇ ਜ਼ਰੂਰ ਆਓ।
ਸੋਚ ਰਹੇ ਇਸ ਵੀਕਐਂਡ ਬ੍ਰੇਕਫਾਸਟ ਕਹਾਂ ਕੀਆ ਜਾਏ? ਵੈਲ, ਲੁਕ ਨੋ ਫਰਦਰ। ਇੰਡੀਆ ਟੇਸਟ ਬ੍ਰਾਮਸਨ ਮੇਵਿਸ ਦੇ ਲੋਸਨ ਕੀ ਮੇਜਰ ਇੰਟਰਸੈਕਸ਼ਨ ਪੇ ਮਿਲ ਰਹਾ ਹੈ ਆਪ ਸਭੀ ਕੋ ਪਰਾਚੇ, ਅੰਮ੍ਰਿਤਸਰੀ ਕੁਲਚੇ, ਭਟੂਰੇ, ਫਰੈਸ਼ ਜੂਸ। ਸਪੈਸ਼ਲ ਹੈ ਵਾਈ ਮੀਡੀਆ ਲਿਸਨਰਸ ਕੇ ਲਈ ਅੰਮ੍ਰਿਤਸਰੀ ਕੁਲਚੇ ਇਨ ਜਸਟ 799। ਬ੍ਰੇਕਫਾਸਟ ਟਾਈਮਿੰਗ ਸੇ 8:30 to 11:30 AM ਥਰਸਡੇ ਟੂ ਸੰਡੇ। ਵਿਜਿਟ ਕਰ ਲੀਜੀਏ ਇੰਡੀਆ ਟੇਸਟ ਬ੍ਰਾਮਸਨ। ਕਾਲ ਦਮ ਨਾਉ ਐਟ 905-450-5959 ਪੇ। ਦੈਟ ਇਜ 905-450-5959 ਪੇ।
ਸਕਾਰਬਰ ਦੇ ਵਿੱਚ ਸਾਡੀ ਅੱਖਾਂ ਦੇ ਪਿੱਛੇ ਇੱਕ ਅੱਗ ਹੈ।
ਸਾਡੇ ਢਿੱਡ ਵਿੱਚ ਇੱਕ ਜਨੂਨ ਹੈ।
ਇਹ ਸਾਡੇ ਗੁਆਂਢੀਆਂ ਦੇ ਦਿਲਾਂ ਵਿੱਚ ਹੈ,
ਸਾਡੀਆਂ ਨਰਸਾਂ ਦੀਆਂ ਅੱਖਾਂ ਵਿੱਚ
ਅਤੇ ਸਾਡੇ ਡਾਕਟਰਾਂ ਦੇ ਹੱਥਾਂ ਵਿੱਚ।
ਇਹ ਉਹ ਹੈ ਜੋ ਸਕਾਰਬਰੋ ਨੂੰ ਸਕਾਰਬਰੋ ਬਣਾਉਂਦਾ ਹੈ।
ਸਾਡੇ ਹਸਪਤਾਲਾਂ ਵਿੱਚ ਅਸੀਂ ਉਸ ਤੋਂ ਵੱਧ ਕਰਦੇ ਹਾਂ ਜਿੰਨਾ ਕਿਸੇ ਨੇ ਸੋਚਿਆ ਸੀ, ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ।
ਪਰ ਇਹ ਕਲਪਨਾ ਕਰਨ ਦਾ ਸਮਾਂ ਹੈ ਕਿ ਅਸੀਂ ਹੋਰ ਕੀ ਕਰ ਸਕਦੇ ਹਾਂ।
ਸਕਾਰਬਰੋ ਹੈਲਥ ਨੈਟਵਰਕ ਵਿੱਚ ਸ਼ਾਮਿਲ ਹੋਵੋ ਅਤੇ ਇਕੱਠੇ
ਅਸੀਂ ਧੈਰੇ ਨੂੰ ਮਹਾਨਤਾ ਵਿੱਚ ਬਦਲ ਸਕਦੇ ਹਾਂ।
lovescarborough.ca ਤੇ ਹੋਰ ਜਾਣੋ। lovescarborough.ca ਤੇ ਦਾਨ ਕਰੋ।
ਇਨਸੁਲਿਨ ਸ਼ੁਰੂ ਕਰਨੇ ਕਾ ਵਿਚਾਰ ਹੈ? ਟ੍ਰੈਸਿਵਾ ਪ੍ਰਤੀਦਿਨ ਏਕ ਬਾਰ ਵਾਲੀ ਇਨਸੁਲਿਨ ਹੈ ਜੋ ਖੁਰਾਕ ਕੇ ਲਈ ਲਚੀਲਾ ਸਮੇਂ ਪ੍ਰਦਾਨ ਕਰਤੀ ਹੈ ਜਬ ਤੱਕ ਕਿ ਖੁਰਾਕੋ ਕੇ ਬੀਚ ਪੇ ਕਮ ਸੇ ਕਮ 8 ਘੰਟੋ ਕਾ ਅੰਤਰਾਲ ਹੋ। ਔਰ ਟ੍ਰੈਸਿਵਾ ਕੈਨੇਡਾ ਕੇ ਐਂਡੋਕ੍ਰਿਨੋਲੋਜਿਸਟ ਦੁਆਰਾ ਅਨੁਸ਼ਾਸਿਤ ਲੰਬੇ ਸਮੇਂ ਤੱਕ ਕਾਰਯ ਕਰਨੇ ਵਾਲੀ ਇਨਸੁਲਿਨ ਹੈ। ਆਪਣੇ ਡਾਕਟਰ ਸੇ ਪੁੱਛੇ ਕਿ ਕਿਆ ਟ੍ਰੈਸਿਵਾ ਆਪਕੇ ਲਈ ਸਹੀ ਹੈ। ਔਰ ਨਾਉ ready.ca ਪੇ ਜਾਏ।
ਵੈਲਕਮ ਟੂ NW, ਕੈਨ ਆਈ ਗੈਟ ਯੋਰ ਆਰਡਰ ਪਲੀਜ਼?
ਯੇ ਬੜੀ ਬਰਗਰ ਮੇ ਆਲੂ ਟਿੱਕੀ ਵਾਲਾ ਜੁਗਾੜ ਹੋ ਜਾਏਗਾ?
ਹੋ ਜਾਏਗਾ। ਪੈਟੀ ਕੇ ਬਦਲੇ ਕ੍ਰਿਸਪੀ ਹੈਸ਼ ਬ੍ਰਾਊਨ ਡਾਲ ਦੂੰ।
ਪਰਫੈਕਟ।
ਪਿਆਜ਼, ਟਮਾਟਰ, ਲੈਟਸ ਚਲੇਂਗੇ?
ਦੌੜੇਂਗੇ, ਕੁਛ ਤੀਖਾ ਹੋ ਜਾਏ।
ਸਪਾਈਸੀ ਬੇਕਰੀ ਸੌਸ।
तीखी आलू टिक्की,
वन स्पाइसी पिरी पिरी पोटेटो बारी बर्गर। मेन्यू पे है सर, अब जुगाड़ की जरूरत नहीं।
हाँ, द ऑल न्यू स्पाइसी पिरी पिरी पोटेटो बारी बर्गर लिमिटेड टाइम के लिए सिर्फ 399 ओनली एट A&W।
क्या लिस्निंग टू WTOR 770 AM यंगस्टाउन टोरंटो।
आहा, जगमग जगमग रोशन रोशन होम एड्रेस LED साइन।
किताब का पहला सफा और घर का चुबारा घर वालों की निशानदेही करते हैं। जब रात उतरे तो LED साइन आपके घर के नाम और नंबर को चमका दें, रोशन कर दें। अपने घर या बिजनेस के लिए LED साइंस के लिए यूनिक साइंस के विक्रमजीत 6475274482 6475274482। प्रोग्राम का रेफरेंस देना मत भूलिएगा।
कैनेडियन सोसाइटी ऑफ पीस एंड रिलीफ पेश करती है फाउंडेशन फॉर जनरेशंस का फंड रेजिंग डिनर एंड मीट एंड ग्रीट विद वसीम अकरम, पाकिस्तानी लेजेंडरी क्रिकेटर। जुमा फरवरी 23 6:30 चांदनी विक्टोरिया हॉल में। टिकट्स अवेलेबल हैं eventbrite.ca पर। VIP टिकट्स और स्पॉन्सरशिप के लिए आप राब्ता कर सकते हैं मसूद अहमद से 4169042046 और आमिर शमसी 4166627861।
Did you know with CIBC Global Money Transfer, there are many ways to send money abroad? Like next day deposit to a bank account, same day cash pickup, or send it in minutes to eligible Visa cards or an Alipay wallet. The choice is yours with CIBC Global Money Transfer. Plus, enjoy a $0 CIBC transfer fee always. Visit CIBC.com/transfer. Conditions and CIBC foreign exchange rates apply. CIBC. Ambitions made real.
क्या आप लाइफ इंश्योरेंस खरीद रहे हैं? ये आपकी जिंदगी का सबसे इम्पोर्टेंट फाइनेंशियल फैसला हो सकता है। ध्यान रहे कि बीमा कवरेज आप और आपके परिवार के लिए एकदम सही हो। तो जानिए वो सवाल जो आपको पूछने चाहिए। ओंटारियोस फाइनेंशियल सर्विसेज रेगुलेटर यानी फिसरा। सारी जानकारी के लिए ओंटारियो वासियों की सबसे महत्वपूर्ण रिसोर्स। फिसरा डेडिकेटेड है ओंटारियो में सारे कंज्यूमर्स को फाइनेंशियल सेफ्टी, फेयरनेस और चॉइसेस प्रोवाइड करने के लिए। अधिक जानकारी के लिए विजिट करें fsrao.ca।
सुपर चॉइस डिजाइन एंड बिल्ड। जे तुसी कंप्लीट लीगल बेसमेंट बनवाना चाहते हो या फिर साइड एंट्रेंस, न्यू विंडो इंस्टॉलेशन या फुल हाउस रेनोवेशन कराना चाहते हो या फिर कमर्शियल यूनिट बनवाना ते रेनोवेट कराना चाहते हो ता फिर कांटेक्ट करो सुपर चॉइस डिजाइन एंड बिल्ड दे मिस्टर तालीवाल नूं। ए हर तरह दे कंक्रीट दा काम ते न्यू कस्टम मेड हाउस दी सर्विस या फिर कमर्शियल यूनिट दी रेनोवेशन दी सारी सर्विसेज प्रोवाइड करदे हन विद लाइसेंस्ड वर्कर्स। कॉल करो मिस्टर तालीवाल नू एट 6472078735 दैट इज 6472078735। अपने घर नू अपनी चॉइस दा बनाओ सुपर चॉइस डिजाइन एंड बिल्ड दे नाल।
सोच रहे हैं इस वीकेंड ब्रेकफास्ट कहाँ किया जाए? वेल, लुक नो फर्दर। इंडिया टेस्ट ब्रैम्पटन मेविस डे लॉसन की मेजर इंटरसेक्शन पे मिल रहा है आप सभी को पराठे, अमृतसरी कुलचे, भटूरे, फ्रेश जूस। स्पेशल है वाई मीडिया लिसनर्स के लिए अमृतसरी कुलचे इन जस्ट 799। ब्रेकफास्ट टाइमिंग से 8:30 to 11:30 AM थर्सडे टू संडे। विजिट कर लीजिए इंडिया टेस्ट ब्रैम्पटन। कॉल देम नाउ एट 9054505959 पे, दैट इज 9054505959 पे।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਹੈਗਾ ਹਰਮਨ ਤਾਲੀਵਾਲ, ਸੈਂਟਰ 21 ਰੈਜ਼ੀਡੈਂਟ ਰਿਐਲਟੀ ਚੌਂਕ। ਜੇ ਅਸੀਂ ਤਿਆਰ ਹੋ ਆਪਦੇ ਰੀਅਲ ਸਟੇਟ ਸੁਪਰੈਂਡ ਰਿਆ ਪਿਛਲਾ ਕੇ ਆਰ ਨੂੰ, ਤਾਂ ਤੁਸੀਂ ਮੈਨੂੰ ਪਲੀਜ਼ ਸੰਪਰਕ ਕਰਿਓ। ਜਾਂ ਅਸੀਂ ਸੋਚ ਰਹੇ ਹਾਂ ਬਾਏ ਕਰਨ ਨੂੰ, ਇਨਵੈਸਟ ਕਰਨ ਨੂੰ, ਸੈਲ ਕਰਨ ਨੂੰ, ਲੀਸ ਰੀਕੰਸਟਰਕਸ਼ਨ ਦੇਖ ਰਹੇ ਹੋ ਤੁਸੀਂ, ਮੋਰਗੇਜ ਕੋਈ ਅਸੈਸਮੈਂਟ ਚਾਹੀਦੀ ਆ, ਜਾਂ ਤੁਸੀਂ ਸੋਚ ਰਹੇ ਹੋ ਫਲਿਪ ਕਰਨ ਨੂੰ ਪ੍ਰਾਪਰਟੀਆਂ, ਤਾਂ ਪਲੀਜ਼ ਤੁਸੀਂ ਮੈਨੂੰ ਕੰਟੈਕਟ ਕਰਿਓ 437-221-5806। ਜਾਂ ਤੁਸੀਂ ਮੈਨੂੰ ਈਮੇਲ ਵੀ ਛੱਡ ਸਕਦੇ ਹੋ Let's turn your real estate goals into a reality.
ਕੀ ਤੁਸੀਂ ਤੇ ਤੁਹਾਡੇ ਪਰਿਵਾਰ ਚੋ ਕੋਈ ਨਸ਼ੇ ਦੀ ਬੁਰੀ ਆਦਤ ਤੋਂ ਜੂਝ ਰਿਹਾ ਹੈ ਅਤੇ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ? ਘਬਰਾਓ ਨਾ। ਸੰਧੂ ਹਾਸਪਿਟਲ, ਨਵਾਂ ਸ਼ਹਿਰ, ਚੰਡੀਗੜ੍ਹ ਰੋਡ, ਇੰਡੀਆ ਗਵਰਨਮੈਂਟ ਦੇ ਸਰਟੀਫਾਈਡ ਡੀ ਐਡਿਕਸ਼ਨ ਹਾਸਪਿਟਲ ਹੈ, ਜੋ ਕਰੂਗਾ ਤੁਹਾਡੀ ਪੂਰੀ ਮਦਦ। ਚਾਹੇ ਡਿਟੌਕਸ ਕਰਵਾਉਣਾ ਹੈ ਯਾਨੀ ਨਸ਼ਾ ਛਡਾਉਣਾ, ਅਤੇ ਰਿਲੈਪਸ ਪ੍ਰੀਵੈਂਸ਼ਨ ਯਾਨੀ ਕਿ ਲੱਤ ਦੁਬਾਰਾ ਲੱਗਣ ਤੋਂ ਰੋਕਣ ਦਾ ਟ੍ਰੀਟਮੈਂਟ ਕਰਾਉਣਾ ਹੈ, ਤਾਂ ਅੱਜ ਹੀ ਪਹੁੰਚੋ ਜਾਂ ਸੰਪਰਕ ਕਰੋ ਸੰਧੂ ਹਸਪਤਾਲ, ਨਵਾਂ ਸ਼ਹਿਰ ਨਾਲ। ਜੇਕਰ ਤੁਹਾਨੂੰ ਦਿਮਾਗ ਦੀ ਕੋਈ ਵੀ ਪ੍ਰੋਬਲਮ ਹੈ ਅਤੇ ਸਕਿਨ ਹੇਅਰ ਪ੍ਰੋਬਲਮਸ ਤੋਂ ਜੂਝ ਰਹੇ ਹੋ, ਸੰਧੂ ਹਾਸਪਿਟਲ ਦਾ ਨਾਮ ਯਾਦ ਰੱਖੋ। ਇਨ੍ਹਾਂ ਦੇ ਮੰਨੇ ਹੋਏ ਡਾਕਟਰਸ ਡਾਕਟਰ ਜੇ ਐਸ ਸੰਧੂ ਐਮ ਡੀ ਸਾਈਕੈਟਰੀ ਅਤੇ ਡਾਕਟਰ ਗੁਰਜੀਤ ਸੰਧੂ ਐਮ ਡੀ ਡਰਮਾਟੋਲੋਜੀ ਦਿੰਦੇ ਨੇ ਪ੍ਰੋਫੈਸ਼ਨਲ ਐਡਵਾਈਸ। ਅੱਜ ਹੀ ਸੰਪਰਕ ਕਰੋ ਸੰਧੂ ਹਾਸਪਿਟਲ ਦੀ ਟੋਰਾਂਟੋ ਟੀਮ ਦੇ ਨਾਲ। ਕਾਲ ਕਰੋ 647-514-6068 647-514-6068।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧਿਰ ਹੈ ਜੋ ਅਕਾਊਂਟਸ, ਮੋਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਕਿਚਨ ਵਾਟਰਲੂ ਤੇ ਜ਼ਰੂਰ ਆਓ।
ये तेरा घर, ये मेरा घर।
अगर आप प्रॉपर्टी खरीदना या बेचना चाहते हैं तो सटन ग्रुप रियल्टी एक्सपर्ट्स के ब्रोकर ऑफ रिकॉर्ड राकेश शर्मा को कॉल करें, जिनके पास है 20 साल का तजुर्बा। ये रेजिडेंशियल, कमर्शियल और प्री कंस्ट्रक्शन की बढ़िया डील दिलाएंगे और मॉर्गेज दिलाने में भी आपकी मदद करेंगे। अगर आप नए या एक्सपीरियंस्ड रियल्टर हैं और एक प्रोफेशनल रियल एस्टेट ब्रोकरेज ज्वाइन करना चाहते हैं, देन स्टॉप, लुक नो फर्दर। ज्वाइन सटन ग्रुप रियल्टी Experts Inc. For more information, call Broker of Record, Rakesh Sharma, 416-823-9505 or visit suttonexperts.com.
ये घर बहुत हसीन है,
ये घर बहुत हसीन
है। You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
South Asian
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਰੇਡੀਓ ਵਾਈ ਔਰ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਹੈ। ਔਰ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ, ਲੇਕਿਨ ਉਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ, ਮੈਂ ਕੁਇਕਲੀ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਕਿ ਇੰਡੀਆ ਸਟੇਟ ਸਾਡੇ ਸੈਗਮੈਂਟ ਨੂੰ ਹੁਣ ਸਪੋਂਸਰ ਕਰ ਰਹੇ ਨੇ। ਅਸੀਂ ਗੱਲਬਾਤ ਕਰ ਰਹੇ ਹਾਂ ਫਾਰਮਰ ਪ੍ਰੋਟੈਸਟ ਦੇ ਉੱਤੇ। ਮੈਨੂੰ ਸਵਾਲ ਸੀਗਾ, ਮੈਂ ਇੱਥੇ ਜ਼ਰੂਰ ਜ਼ਿਕਰ ਕਰਦਾ ਕਿ ਫਾਰਮਰ ਪ੍ਰੋਟੈਸਟ ਦੇ ਬਾਰੇ ਅੱਜ ਸ਼ਾਮ ਨੂੰ ਅਸੀਂ ਹੋਰ ਡਿਟੇਲ ਪ੍ਰੋਗਰਾਮ, ਆਈ ਵਿਲ ਲੀਡ ਦਾ ਸ਼ੋ ਟੂਡੇ। ਅੱਜ ਜੋ ਵਾਈ ਮੀਡੀਆ ਲਾਈਵ ਸ਼ੋ ਹੁੰਦਾ, ਤੁਹਾਨੂੰ ਪਤਾ ਹਰ ਰੋਜ਼ ਸ਼ਾਮ 7:30 ਲਾਈਵ ਸ਼ੋ ਸ਼ੁਰੂ ਹੁੰਦਾ। ਸੋ ਐਜ਼ ਅ ਗਰੁੱਪ ਐਡੀਟਰ, ਐਜ਼ ਐਨ ਐਂਕਰ, ਆਈ ਵਿਲ ਲੀਡ ਦੈਟ ਸ਼ੋ ਟੂਡੇ। ਅੱਜ ਕਾਫੀ ਮੁੱਦਿਆਂ ਤੇ ਗੱਲ ਕਰਾਂਗੇ, ਫੋਰਨ ਪਾਲਿਸੀ ਤੇ ਗੱਲ ਕਰਾਂਗੇ, ਫਾਰਮਰ ਪ੍ਰੋਟੈਸਟ ਤੇ ਗੱਲ ਕਰਾਂਗੇ, ਇਨਫਲੇਸ਼ਨ ਦੇ ਜਿਹੜੇ ਨੰਬਰ ਆਏ ਨੇ ਇਹਦਾ ਕੀ ਅਸਰ ਪਏਗਾ ਸਾਡੀ ਇਕਨੋਮੀ ਦੇ ਉੱਤੇ, ਸਾਡੀ ਰੀਅਲ ਸਟੇਟ ਦੇ ਉੱਤੇ। ਸੋ ਬਹੁਤ ਸਾਰੇ ਮੁੱਦੇ ਅੱਜ ਡਿਸਕਸ ਕਰਨੇ ਆ ਏਜੰਡਾ ਦੇ ਉੱਤੇ ਹੈਗੇ ਨੇ। ਸੋ ਰੇਡੀਓ ਦੇ ਉੱਤੇ ਜਿਹੜੇ ਹੋ ਜਾਂਦੇ ਨੇ ਰੇਡੀਓ ਵਾਏ ਤੇ ਉਹ ਸਵੇਰੇ ਕਰ ਲੈਂਦੇ ਆ, ਸ਼ਾਮ ਨੂੰ 7:30 ਲਾਈਵ ਸ਼ੋ ਦੇ ਵਿੱਚ ਜ਼ਿਆਦਾ ਡਿਟੇਲ ਡਿਸਕਸ਼ਨ ਹੋਏਗੀ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ। ਔਰ ਫਾਰਮਰ ਪ੍ਰੋਟੈਸਟ ਦੇ ਬਾਰੇ ਤੁਸੀਂ ਪੁੱਛ ਰਹੇ ਸੀਗੇ, ਬਿਲਕੁਲ ਜੀ, MSP ਕੀ ਚੀਜ਼ ਹੈ, ਕਿੱਦਾਂ ਮਿਲਣੀ ਹੈ, ਨਹੀਂ ਮਿਲਣੀ, ਹੁਣ ਅੱਗੇ ਕੀ ਹੋਏਗਾ, ਇਹਦਾ ਕੀ ਹੱਲ ਹੋ ਸਕਦਾ ਹੈ, ਸੋਲੂਸ਼ਨ ਦੀ ਵੀ ਗੱਲ ਕਰਾਂਗੇ ਕਿ ਸੋਲੂਸ਼ਨ ਕੀ ਹੋ ਸਕਦੇ ਨੇ। ਜਦੋਂ ਪਿਛਲੀ ਵਾਰ ਵੀ ਫਾਰਮਰ ਪ੍ਰੋਟੈਸਟ ਹੋਇਆ ਸੀ, ਮੇਰਾ ਇੱਕ ਸੁਝਾਅ ਉਸ ਵੇਲੇ ਵੀ ਸੀਗਾ ਕਿ MIS, ਮੈਂ MIS ਦੇ ਬਾਰੇ ਲਗਾਤਾਰ ਗੱਲ ਕਰਦਾ ਆ ਰਿਹਾ, ਔਰ ਇਹ ਵਰਡ, ਇਹ ਜਿਹੜੀ ਟਰਮ ਕਹਿ ਲਓ, ਵਰਡ ਕਹਿ ਲਓ, ਇਹਨੇ ਅਸੀਂ ਕੋਇਨ ਕੀਤਾ ਹੈ। ਸੋ ਅਸੀਂ ਕਹਿੰਦੇ MIS ਜ਼ਰੂਰੀ ਹੈ। MIS ਦਾ ਮੈਂ ਸਟਰੋਂਗ ਸਪੋਰਟਰ ਹਾਂ, ਮਿਨੀਮਮ ਇਨਕਮ ਸਪੋਰਟ ਇਸ ਹਰ ਕਿਸਾਨ ਨੂੰ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ, ਔਰ MIS ਜਿਹੜੀ ਹੈ ਉਹ ਹਰੇਕ ਨੂੰ ਮਿਲਣੀ ਚਾਹੀਦੀ ਹੈ। ਅੱਜ ਸਵੇਰੇ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ, ਅਰਜਨਟਾਈਨਾ ਦੇ ਵਿੱਚ 46 million ਦੀ ਪਾਪੂਲੇਸ਼ਨ ਹੈ, 46 million, ਉਹਦੇ ਵਿੱਚੋਂ 57% ਆਰ ਬਿਲੋ ਦਾ ਪਾਵਰਟੀ ਲਾਈਨ। ਕੈਨ ਯੂ ਇਮੈਜਿਨ, ਅਰਜਨਟਾਈਨਾ, ਵੀ ਟਾਕਿੰਗ ਹੇਅਰ ਅਰਜਨਟਾਈਨਾ, ਵੀ ਨਾ ਟਾਕਿੰਗ ਅਬਾਊਟ, ਵੈਸੇ ਤੇ ਸਾਊਥ ਅਮਰੀਕਨ ਨੇਸ਼ਨਸ ਵੀ ਕਈ ਬੜੇ ਸਟਰਗਲ ਕਰਦੇ ਨੇ ਇਕਾਨਮੀ ਨਾਲ, ਬਟ ਯੂਜਲੀ ਅਸੀਂ ਗੱਲ ਕਰਦੇ ਹਾਂ ਜੀ ਅਫਰੀਕਨ ਨੇਸ਼ਨ ਜਿਹੜੇ ਨੇ, ਉਹ ਕਈ ਅਫਰੀਕਾ ਦੀ ਕੰਟਰੀਜ਼ ਤਾਂ ਠੀਕ ਕਰ ਰਹੀਆਂ ਨੇ, ਬਟ ਕਈ ਚੈਲੰਜਸ ਦੇ ਨਾਲ ਵੀ ਜੂਝ ਰਹੀਆਂ ਨੇ। ਬਟ ਅਰਜਨਟਾਈਨਾ ਦੇ ਵਿੱਚ 57% ਲੋਕ, 46 million ਦੀ ਟੋਟਲ ਪਾਪੂਲੇਸ਼ਨ, 57% ਲੋਕ ਬਿਲੋ ਦਾ ਪਾਵਰਟੀ ਲਾਈਨ ਚੱਲ ਰਹੇ, ਤਾਂ ਤੁਸੀਂ ਅੰਦਾਜ਼ਾ ਲਗਾਓ ਕਿ ਕਿੰਨੀ ਉੱਥੇ ਵੀ ਗਰੀਬੀ ਹੈ। ਖੈਰ, ਉਹ ਕਿਸਾਨਾਂ ਨੂੰ ਮਦਦ ਪਹੁੰਚਾਉਣੀ ਕੀ ਕਰਨਾ ਉਹ ਇੱਕ ਲੌਂਗ ਟਰਮ ਪ੍ਰੋਸੀਜਰ ਹੈ, ਉਹ ਇੰਨੀ ਜਲਦੀ ਹੱਲ ਨਹੀਂ ਹੋਏਗਾ। ਅੱਜ ਕਿਸਾਨਾਂ ਦੀ ਦਿੱਕਤਾਂ ਯੂਰਪ ਦੇ ਵਿੱਚ ਅਸੀਂ ਦੇਖ ਰਹੇ ਹਾਂ, ਫਰਾਂਸ ਯੂਰਪ ਦੇ ਕਈ ਕੰਟਰੀ 'ਚ ਉੱਥੇ ਦਿੱਕਤਾਂ ਆ ਰਹੀਆਂ, ਅਮਰੀਕਾ ਦੇ ਵਿੱਚ ਅੱਜ ਕਿਸਾਨ ਦਿੱਕਤਾਂ ਨਾਲ ਜੂਝ ਰਹੇ ਆ, ਸਾਡੇ ਇੱਥੇ ਕੈਨੇਡਾ ਦੇ ਵਿੱਚ ਵੀ ਕਿਸਾਨ ਕੁਛ ਨਾ ਕੁਛ ਆਪਣੇ ਚੈਲੇਂਜਸ ਦੱਸਦੇ ਰਹਿੰਦੇ ਆ, ਕੈਨੇਡਾ 'ਚ, ਅਮਰੀਕਾ 'ਚ, ਯੂਰਪ 'ਚ, ਇੰਡੀਆ ਦੇ ਵਿੱਚ। ਆਈ ਐਮ ਸ਼ੋਰ ਥਿੰਗਸ ਆਰ ਨਾਟ ਵੈਰੀ ਕੰਫਰਟੇਬਲ ਇਨ ਪਾਕਿਸਤਾਨ ਔਰ ਅਫਰੀਕਾ ਐਜ਼ ਵੈਲ, ਬਟ MIS ਜਿਹੜੀ ਮਿਨੀਮਮ ਇਨਕਮ ਸਪੋਰਟ ਹੈ ਜੀ, ਉਹ ਮਿਲ ਜਾਏਗੀ। ਉਹਦੇ ਨਾਲ ਘੱਟੋ ਘੱਟ ਕਿਸਾਨ ਕਿ ਜੀ ਮੌਨਸੂਨ ਆ ਰਿਹਾ ਨਹੀਂ ਆ ਰਿਹਾ, ਹੋਰ ਕੋਈ ਚੈਲੇਂਜਸ ਨੇ, ਉਹ ਅਲੱਗ ਹੈ, ਬਟ ਉਹਨੂੰ ਪਤਾ ਹੈ ਕਿ ਜੀ ਉਹਨੂੰ ਇੱਕ ਪਾਸੋਂ ਪੱਕਾ ਪੈਸਾ ਕਿ ਠੀਕ ਹੈ ਜੀ ਮਹੀਨੇ ਦੇ, ਔਰ ਡਾਇਰੈਕਟ ਪੈਸੇ ਦੀ ਐਡਵਾਂਟੇਜ ਹੀ ਹੈ। ਫਿਰ ਚਾਹੇ ਕਿਸਾਨ ਉਹਦੇ ਨਾਲ ਕੋਈ ਨਵੇਂ ਬੀਜ ਖਰੀਦਣੇ ਆ, ਜਾਂ ਘਰ ਦਾ ਖਰਚਾ ਚਲਾਉਣਾ ਹੈ, ਫਰਟੀਲਾਈਜ਼ਰ ਲੈਣੇ ਆ, ਕੁਛ ਵੀ ਕਰਨੇ ਆ, ਉਹ ਕਿਸਾਨ ਨੂੰ ਮਿਲਦੇ ਰਹਿਣ, ਔਰ ਹਰੇਕ ਨੂੰ। ਮੈਂ ਤੇ ਇਹਦਾ ਸਟਰੋਂਗ ਸਪੋਰਟਰ ਹਾਂ ਕੈਨੇਡਾ ਦੇ ਵਿੱਚ ਵੀ, ਕੈਨੇਡਾ ਦੇ ਵਿੱਚ ਵੀ MIS ਮਿਨੀਮਮ ਇਨਕਮ ਸਪੋਰਟ ਤੈਅ ਕਰ ਲਓ, ਕੈਨੇਡਾ ਯੂਰਪ ਹਰ ਜਗ੍ਹਾ, ਜਿਹਦੇ ਨਾਲ ਕਿ ਬੰਦੇ ਦਾ ਘੱਟੋ ਘੱਟ ਕਿਰਾਇਆ ਤੇ ਰੋਟੀ ਤੇ ਕੱਪੜਾ, ਰੋਟੀ ਕੱਪੜਾ ਮਕਾਨ ਬੁਨਿਆਦੀ ਜ਼ਰੂਰਤ ਹੈ ਨਾ, ਅਸੀਂ ਨਹੀਂ ਕਹਿੰਦੇ ਵੀ ਘਰ ਹੀ ਹੋਣਾ ਚਾਹੀਦਾ ਹਰ ਕੋਲ, ਕਿਰਾਏ ਤੇ ਵੀ ਰਹਿੰਦਾ ਹੋਏ ਕੋਈ, ਮੈਨੂੰ ਸਿਰ ਦੇ ਉੱਤੇ ਛੱਤ, ਉਹਦੇ ਉਹਦੇ ਕੱਪੜੇ, ਠੀਕ ਹੈ, ਮਿਨੀਮਮ ਜੇ ਬੇਸਿਕ ਕੱਪੜੇ ਤੇ ਰੋਟੀ, ਬੇਸਿਕ ਮਿਨੀਮਮ, ਉਹ ਹਰ ਇਨਸਾਨ ਨੂੰ ਮਿਲਣੀ ਚਾਹੀਦੀ ਹੈ। ਸੋ ਆਈ ਐਮ ਅ ਵੈਰੀ ਸਟਰੋਂਗ ਸਪੋਰਟਰ ਆਫ MIS। MSP ਜਿਹੜੀ ਹੈ ਇਹਦੇ ਤੇ ਵਿਚਾਰ ਬਿਲਕੁਲ ਹੋ ਸਕਦਾ, ਔਰ ਸਰਕਾਰ ਦੇਖੇ ਕਿੱਦਾਂ ਇਹਨਾਂ ਦਾ ਹੱਲ ਕਰਨਾ ਹੈ, ਕਰਨਾ ਚਾਹੀਦਾ ਹੈ। ਪਿਛਲੀ ਵਾਰ ਵੀ ਉਹਨਾਂ ਨੇ ਕਾਨੂੰਨ ਵਾਪਸ ਲੈ ਲਏ ਸੀ 3-3, ਸੋ ਇਸ ਵਾਰ ਵੀ ਕੀ ਇਹਦਾ ਹੱਲ ਹੋ ਸਕਦਾ, ਉਹਦੇ ਬਾਰੇ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਬੜੀ ਡਿਟੇਲ 'ਚ ਅਸੀਂ ਗੱਲ ਕਰਾਂਗੇ। ਇੰਡੀਆ ਟੇਸਟ ਸਾਡੇ ਇਸ ਸੈਗਮੈਂਟ ਦੇ ਮੇਨ ਸਪੋਂਸਰ ਨੇ, ਤੁਹਾਡੀਆਂ ਕਾਲਸ ਵੀ ਲਵਾਂਗੇ ਜੀ। ਗਰੀਸ਼ ਜੀ, ਤੁਹਾਡੀ ਕਾਲ ਅਗਲੀ ਹੈ, ਨਾਹਰ ਔਜਲਾ ਸਾਹਿਬ ਸਾਡੇ ਬੜੇ ਵੀਰ ਨੇ, ਨਾਹਰ ਔਜਲਾ ਸਾਹਿਬ ਦੀ ਵੀ ਗੱਲ ਕਰਾਂਗੇ, ਔਰ ਇਕਬਾਲ ਸਾਹਿਬ ਉਹ ਵੀ ਆਪਣੇ ਵਿਚਾਰ ਹਮੇਸ਼ਾ ਸਾਂਝੇ ਕਰਦੇ ਨੇ, ਇਕਬਾਲ ਸਾਹਿਬ ਦੇ ਵਿਚਾਰ ਵੀ ਅਸੀਂ ਜ਼ਰੂਰ ਲਵਾਂਗੇ। ਲੇਕਿਨ ਮੈਂ ਪਹਿਲਾਂ ਦੱਸ ਦੇਵਾਂ, ਇੰਡੀਆ ਟੇਸਟ ਸਾਡੇ ਇਸ ਸੈਗਮੈਂਟ ਦੇ ਮੇਨ ਸਪੋਂਸਰ ਨੇ। ਜਦੋਂ ਗੱਲ ਅਸੀਂ ਕਰਦੇ ਹਾਂ ਇੰਡੀਆ ਟੇਸਟ ਦੀ, 3 ਲੋਕੇਸ਼ਨ ਉਹ ਤੁਹਾਨੂੰ ਸਰਵ ਕਰਦੇ ਨੇ, ਔਰ ਮੇਰੀ ਰਣਜੀਤ ਸਾਹਿਬ ਨਾਲ ਗੱਲ ਹੋ ਰਹੀ ਸੀ, ਅਸੀਂ ਐਕਸਟੈਂਡ ਕੀਤਾ ਹੋਇਆ ਜੀ, ਜਿਹੜਾ 10% ਆਫ ਹੈ ਜੀ, ਬਿਲਕੁਲ ਬਿਲਕੁਲ ਉਹ 10% ਆਫ ਤੁਹਾਨੂੰ ਹਰ ਲੋਕੇਸ਼ਨ ਤੇ ਮਿਲ ਰਿਹਾ ਇੰਡੀਆ ਟੇਸਟ ਦੀਆਂ, 3 ਹੀ ਲੋਕੇਸ਼ਨ ਦੇ ਉੱਤੇ, ਚਾਹੇ ਤੁਸੀਂ ਰੇਲ ਹਾਊਸਨ ਔਰ ਚਿੰਗਿਊਜ਼ੀ ਵਾਲੀ ਲੋਕੇਸ਼ਨ ਤੇ ਚਲੇ ਜਾਓ, ਜਿਹਨੂੰ ਮੈਂ ਰੇਲ ਹਾਊਸਨ ਚਿੰਗਿਊਜ਼ੀ ਵੀ ਕਹਿੰਦਾ, ਜੇ ਤੁਸੀਂ ਉੱਥੋਂ ਮਿਸਿਸ ਆਗਾ ਤੋਂ ਆ ਰਹੇ ਹੋ, ਤੁਸੀਂ ਮੇਵਿਸ ਲੈ ਕੇ ਆ ਜਾਓ, ਉਹੀ ਚਿੰਗਿਊਜ਼ੀ ਬਣ ਜਾਂਦੀ ਹੈ ਸਿੱਧੀ, ਜਾਂ ਤੁਸੀਂ ਆਪਣੇ ਚਿੰਗਿਊਜ਼ੀ ਔਰ 407 ਦੀ ਇੰਟਰਸੈਕਸ਼ਨ ਤੋਂ ਆ ਜਾਓ, 407 ਲੈ ਕੇ ਕਿੱਥੋਂ ਵੀ ਆ ਸਕਦੇ ਹੋ। ਸੋ ਚਾਹੇ ਤੁਸੀਂ ਬ੍ਰੈਮਟਨ ਵਾਲੀ ਲੋਕੇਸ਼ਨ ਚਲੇ ਜਾਓ, ਚਾਹੇ ਤੁਸੀਂ ਅਰਜੈਂਟੀਆ ਵਾਲੀ ਲੋਕੇਸ਼ਨ ਜਾਣਾ, ਮਿਸਿਸਾਗਾ ਬੜੀ ਖੂਬਸੂਰਤ ਲੋਕੇਸ਼ਨ ਹੈ, ਮਿਸਿਸਾਗਾ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਵੀ ਸ਼ਾਨਦਾਰ ਹੈ, ਇੰਡੀਆ ਟੇਸਟ ਵੀ ਉਹਨਾਂ ਨੇ ਬੜਾ ਵਧੀਆ ਬਣਾਇਆ ਉੱਥੇ, ਔਰ ਇਸ ਵੀਕਐਂਡ ਦੇ ਉੱਤੇ ਜਿਹੜੇ ਲੋਕ ਉੱਥੇ ਜਾ ਕੇ ਆਏ ਨੇ ਉਹਨਾਂ ਵੱਲੋਂ ਬੜੀ ਵਧੀਆ ਫੀਡਬੈਕ ਵੀ ਮਿਲਦੀ ਹੈ। ਤੁਸੀਂ ਚਾਹੇ ਮਾਰਕਮ ਵਾਲੀ ਲੋਕੇਸ਼ਨ ਚਲੇ ਜਾਓ, ਇੰਡੀਆ ਟੇਸਟ 680 ਡੈਨਿਸਨ ਰੋਡ ਮਾਰਕਮ, 10% ਤੁਸੀਂ ਪਹਿਲਾਂ ਤਾਂ ਖਾਣਾ ਖਾਓ ਆਰਾਮ ਦੇ ਨਾਲ, ਸ਼ਾਨਦਾਰ ਇੰਜੋਏ ਕਰੋ, ਫਿਰ ਕਹਿ ਦੋ ਜੀ ਵਾਈ ਮੀਡੀਆ ਦਾ ਰੈਫਰੈਂਸ ਹੈ, ਚੱਲ ਰਿਹਾ ਉਹ ਆਫਰ ਜਾਰੀ ਹੈ। ਮੈਂ ਕੱਲ ਇਹਨਾਂ ਨਾਲ ਗੱਲ ਕਰ ਰਹੇ ਸੀ, ਕਹਿੰਦੇ ਯਦਵੀਰ ਜੀ ਤੁਸੀਂ ਚਲਾਈ ਜਾਓ ਆਫਰ, ਕੋਈ ਗੱਲ ਨਹੀਂ, ਖਾਣਾ ਖਾਓ, ਵਾਈ ਮੀਡੀਆ ਦਾ ਰੈਫਰੈਂਸ ਦਿਓ, ਜਦੋਂ ਬਿੱਲ ਆਏ ਕਹੋ ਜੀ 10% ਆਫ ਕਰਕੇ ਲਿਆਓ। ਅੱਛਾ, ਇਹ ਤੇ ਇੱਕ ਚੀਜ਼ ਹੈ। ਦੂਸਰੀ ਚੀਜ਼, ਫਿਰ ਉਹਨੂੰ ਕਹੋ ਜੀ ਸਾਡਾ ਥੈਂਕ ਯੂ ਗਿਫਟ ਦਿਓ, ਜਿਹਨਾਂ ਨੇ ਥੈਂਕ ਯੂ ਗਿਫਟ ਲਿਆ ਉਹ ਵਧੀਆ ਇੰਜੋਏ ਕਰੇ। ਉਹਨਾਂ ਕਹੋ ਜੀ ਥੈਂਕ ਯੂ ਗਿਫਟ ਕੀ ਹੈ, ਇੱਕ ਛੋਟਾ ਜਿਹਾ ਬਾਕਸ ਤੁਹਾਨੂੰ ਦੇਣਗੇ ਜਿਹਦੇ ਵਿੱਚ 4 ਵੱਖਰੀਆਂ ਵੱਖਰੀਆਂ ਸਵੀਟਸ ਨੇ, ਉਹ ਅਸੀਂ ਸਪੈਸ਼ਲ ਇਹਨੂੰ ਕਹਿ ਕੇ ਬਣਵਾਏ। ਉਹ ਕਹਿੰਦੇ ਯੁੱਧਵੀਰ ਥੈਂਕ ਯੂ ਕਰਨਾ ਕਰੀਏ ਕੀ, ਮੈਂ ਕਿਹਾ ਜੀ ਤੁਸੀਂ ਇੱਕ ਬਾਕਸ ਬਣਾਓ ਛੋਟਾ ਜਿਹਾ, ਉਹਦੇ ਵਿੱਚ 4 ਵੱਖਰੀਆਂ ਵੱਖਰੀਆਂ ਸਵੀਟਸ ਰੱਖੋ, ਔਰ ਬਿਲਕੁਲ ਫ੍ਰੀ ਹੈ, ਉਹਦੀ ਕੋਈ ਚਾਰਜ ਨਹੀਂ ਹੈ, ਟੇਸਟ ਹੈ ਬਸ ਇੱਕ ਤੁਹਾਡਾ ਥੈਂਕ ਯੂ ਹੈ ਕਿ ਤੁਸੀਂ ਇੰਡੀਆ ਟੇਸਟ ਦੀਆਂ 3 ਲੋਕੇਸ਼ਨ ਨੂੰ ਇੰਨੀ ਦੇਰ ਤੋਂ ਸਪੋਰਟ ਕਰ ਰਹੇ ਹੋ। ਬਾਕੀ ਜੇ ਤਾਂ ਤੁਸੀਂ ਵੈਲੈਂਟਾਈਨ ਵੀਕਐਂਡ ਮਨਾ ਲਿਆ ਤਾਂ ਬਹੁਤ ਵਧੀਆ ਗੱਲ ਹੈ, ਜੇ ਬਿਜ਼ੀ ਰਹਿ ਗਏ ਹੋ ਕਿਤੇ ਫੈਮਿਲੀ ਡੇ, ਕਿਤੇ ਬਾਹਰ ਰਹੇ ਹੋ, ਨਹੀਂ ਮਨਾਇਆ ਫੈਮਿਲੀ ਡੇ ਵੀਕਐਂਡ ਵੈਲੈਂਟਾਈਨ ਵੀਕਐਂਡ, ਤਾਂ ਕੋਈ ਗੱਲ ਨਹੀਂ, ਇਸ ਵੀਕਐਂਡ ਜਾਂ ਇਸ ਵੀਕ ਤਿਆਰੀ ਕਰੋ, ਪਹੁੰਚੋ ਤੁਸੀਂ ਇੰਡੀਆ ਟੇਸਟ ਦੀ ਕਿਸੇ ਵੀ ਲੋਕੇਸ਼ਨ। ਇੰਡੀਆ ਟੇਸਟ 3 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦਾ, 680 ਡੈਨਿਸਨ ਰੋਡ ਮਾਰਕਮ, ਮਾਰਕਮ ਵਾਲੀ ਲੋਕੇਸ਼ਨ ਮਿਸਿਸਾਗਾ ਜਾਂ ਬ੍ਰੈਮਟਨ, ਕਿਸੇ ਵੀ ਲੋਕੇਸ਼ਨ ਦੇ ਉੱਤੇ ਪਹੁੰਚੋ। ਇੰਡੀਆ ਸਪੇਸ ਸਾਡੇ ਇਸ ਸੈਗਮੈਂਟ ਦੇ ਮੇਨ ਸਪੋਂਸਰ ਨੇ ਜੀ। ਹਾਂਜੀ ਗਰੀਸ਼ ਜੀ, ਤੁਸੀਂ ਆਉਂਦੇ ਰਹੋ ਹੈਠ, ਗਰੀਸ਼ ਜੀ ਇੱਕ ਸੈਕਿੰਡ ਹੋਲਡ ਕਰਨਾ, ਗਰੀਸ਼ ਜੀ ਫਿਰ ਨਾਹਰ ਔਜਲਾ ਸਾਹਿਬ, ਇਕਬਾਲ ਜੀ, ਸਾਰੇ ਕਾਲਰ ਰਿਕੁਐਸਟ ਕੇ ਹੋਲਡ ਕਰ ਲੈਣਾ। ਮੈਨੂੰ ਇਸ਼ਾਰਾ ਹੋ ਰਿਹਾ ਕਿ ਸਾਡੇ ਨਾਲ ਸ਼ਿਰਾਜ਼ ਰਹੀਮ ਸਾਹਿਬ ਇਸ ਵੇਲੇ ਜੁੜ ਚੁੱਕੇ ਨੇ, ਸੋ ਉਹਨਾਂ ਦੇ ਨਾਲ ਮੈਂ ਇੱਕ ਮਿੰਟ ਗੱਲ ਕਰਨਾ ਚਾਹੁੰਦਾ। ਹੀਰ ਮੈਕਸ ਤੋਂ ਸਰ ਬਹੁਤ ਬਹੁਤ ਸਵਾਗਤ ਹੈ, ਵਾਰਮ ਵੈਲਕਮ, ਹਾਊ ਆਰ ਯੂ?
ਥੈਂਕ ਯੂ ਸਰ, ਵੈਲਕਮ ਸਰ, ਥੈਂਕ ਯੂ।
ਔਰ ਮੈਂ ਸ਼ਿਰਾਜ਼ ਸਾਹਿਬ ਆਪਸੇ ਪੁੱਛਣਾ ਚਾਹੂੰਗਾ ਕਿ ਸਭਸੇ ਪਹਿਲੇ ਜਰਾ ਇਹ ਹਮੇ ਬਤਾਈਏ ਕਿ ਇਹ ਜੋ ਆਪਕੀ ਸਰਵਿਸਿਸ ਕੇ ਬਾਰੇ ਬਤਾਈਏ, ਇਟਸ ਅ ਵੈਰੀ ਯੂਨੀਕ ਸਰਵਿਸ ਦੈਟ ਯੂ ਆਰ ਪ੍ਰੋਵਾਈਡਿੰਗ।
ਜੀ ਸਰ, ਮੇਰਾ ਨਾਮ ਸ਼ਿਰਾਜ਼ ਹੈ, ਮੈਂ ਪਿਛਲੇ ਕੋਈ ਨਾ 22-23 ਸਾਲ ਤੋਂ ਇਸ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਵਾਂ, ਔਰ ਮੁਖਤਲਿਫ ਪੋਜੀਸ਼ਨ ਦੇ ਉੱਪਰ ਮੈਂ ਰਹਿਣੀ ਵੇ, ਤੇ ਤਕਰੀਬਨ 7-8 ਸਾਲ ਤੋਂ ਕੰਸਲਟਿੰਗ ਕਿਸਮ ਦੀ ਸਰਵਿਸ ਅਸੀਂ ਪ੍ਰੋਵਾਈਡ ਕਰਦੇ ਹਾਂ, ਟੈਨਾਈਟਸ ਵਗੈਰਾ ਦੇ ਉੱਪਰ, ਇਹਨਾਂ ਚੀਜ਼ਾਂ ਦੇ ਉੱਪਰ। ਤੇ ਥੈਂਕ ਗੋਡ ਜੀ, ਉੱਪਰ ਵਾਲਾ ਦਾ ਬੜਾ ਕਰਮ ਹੈ ਕਿ ਹੁਣ ਤੀਕਰ ਜਿੰਨੇ ਵੀ ਸਾਡੇ ਕਲਾਇੰਟਸ ਨੇ ਉਹ 99% ਜਨਰਲ ਸੈਟਿਸਫਾਈਡ ਨੇ, ਬਾਕੀਆਂ ਨੂੰ ਵੀ ਕੋਸ਼ਿਸ਼ ਕਰੀਦਾ ਪਰ ਕਿਤੇ ਨਾ ਕਿਤੇ ਮਿਸਿੰਗ ਹੋ ਜਾਂਦਾ। ਤੇ ਦੈਟ ਇਜ਼ ਹਾਊ ਵੀ ਸਰਵ ਕਮਿਊਨਿਟੀ। ਇੱਕ ਲੋਕੇਸ਼ਨ ਹੈ ਸਾਡੀ ਜੇਨ ਅਲਾਇੰਸ ਦੇ ਉੱਪਰ, ਜੇਨ ਐਲਿੰਗਟਨ ਮੇਜਰ ਇੰਟਰਸੈਕਸ਼ਨ ਬਣਦਾ, ਔਰ ਦੂਸਰਾ ਜਿਹੜਾ ਹੈ ਉਹ ਹੈ ਵੈਸਟ ਡੇਲ ਮਾਲ ਡੰਡਾਸ ਔਰ ਅਰਿੰਡੇਲ ਸਟੇਸ਼ਨ ਰੋਡ ਦੇ ਉੱਪਰ, ਉਹਦੇ ਵਿੱਚ ਯੂਨਿਟ 17 ਹੈ, ਇੱਕ ਉੱਥੇ ਬਣਦੀ ਸਾਡੀ। ਤੇ ਆਈ ਐਮ ਦਾ ਓਨਲੀ ਵਨ ਹੂ ਵਰਕ ਡਰਾਈਵ ਅਲੋਂਗ ਬਿਟਵੀਨ ਟੂ ਲੋਕੇਸ਼ਨ। ਤੇ ਇਸ ਤਰ੍ਹਾਂ ਅਸੀਂ ਕੋਸ਼ਿਸ਼ ਕਰੀ ਦੀ ਹੈ ਜਿੰਨਾ ਮੈਕਸੀਮਮ ਕਮਿਊਨਿਟੀ ਨੂੰ ਸਰਵ ਕਰ ਸਕੀਏ ਔਰ ਈਜ਼ ਲਿਆ ਸਕੀਏ, ਉਹ ਕਰੀਦਾ।
ਠੀਕ ਹੈ ਜੀ, ਬੜੀ ਵਧੀਆ ਤੁਸੀਂ ਜਾਣਕਾਰੀ ਦਿੱਤੀ ਹੈ ਸਰ। ਕੋਈ ਵੀ ਚੀਜ਼ ਹੋਰ ਤੁਸੀਂ ਜਾਣਕਾਰੀ ਦੇਣਾ ਚਾਹੋ ਤੇ ਉਹ ਵੀ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ। ਇੱਕ ਤੇ ਜਦੋਂ ਤੁਸੀਂ ਕਹਿੰਦੇ ਹੋ ਕਿ ਇੱਕ ਕੋਈ ਹੀਅਰਿੰਗ ਟੈਸਟ ਵਗੈਰਾ ਹੁੰਦਾ ਹੈ, ਉਹ ਤੁਸੀਂ ਕਰਦੇ ਹੋ, ਬਾਕੀਆਂ ਦਾ ਕੀ ਫਰਕ ਹੈ, ਉਹਦੀ ਬਾਰੇ ਵੀ ਜਰਾ ਜਾਣਕਾਰੀ ਦਿਓ।
ਅੱਛਾ, ਵੈਰੀ ਵੈਰੀ ਗੁੱਡ ਕੁਐਸਚਨ। ਐਕਚੁਅਲੀ ਕੀ ਹੁੰਦਾ ਉਹਦੇ ਵਿੱਚ, ਜਿਸ ਤਰ੍ਹਾਂ ਅਸੀਂ ਚਲੇ ਜਾਈਦਾ, ਮੈਂ ਕਿਸੇ ਨੂੰ ਉਹ ਨਹੀਂ ਕਰਾਂਗਾ, ਲੇਕਿਨ ਹੁੰਦਾ ਜੀ ਕਿ ਹੀਅਰਿੰਗ ਦੇ ਮੁਖਲਿਫ ਪਾਰਟਸ ਨੇ, ਕੋਈ ਸਪੀਚ ਟੈਸਟ ਹੈ, ਕੋਈ ਬੀਟ ਟੈਸਟ ਹੈ, ਕੋਈ ਵਰਡ ਰੈਕਗਨੀਸ਼ਨ ਟੈਸਟ ਹੈ। ਉਹ ਅਨਫੋਰਚੁਨੇਟਲੀ ਜਦੋਂ ਅਸੀਂ ਲੋਕ ਜਿਹੜੇ ਕਿ ਇੰਗਲਿਸ਼ ਨੂੰ ਪ੍ਰੋਪਰ ਬੋਲ ਨਹੀਂ ਪਾਉਂਦੇ, ਤੇ ਉਹ ਟੈਸਟ ਜਿਹੜਾ ਨਾ, ਹਾਫ ਆਫ ਦਾ ਟੈਸਟ ਇਜ਼ ਐਲੀਮੀਨੇਟਿਡ, ਕਿਉਂਕਿ ਉਹ ਟੈਸਟ ਹੋ ਹੀ ਨਹੀਂ ਸਕਦਾ। ਉਹ ਬੜੇ ਹੀ ਵਰਡ ਇੰਗਲਿਸ਼ ਦੇ ਨੇ ਔਰ ਇੰਗਲਿਸ਼ ਦੇ ਵਿੱਚ ਤੁਸੀਂ ਰਿਪੀਟ ਕਰਨੇ ਨੇ। ਉਹ ਅਨਫੋਰਚੁਨੇਟ ਜਿਹੜੇ ਸਾਡੇ ਸੀਨੀਅਰ ਨੇ, ਸਾਡੇ ਬਜ਼ੁਰਗ ਨੇ ਇੰਡੀਆ, ਪਾਕਿਸਤਾਨ, ਸ੍ਰੀਲੰਕਾ ਤੋਂ ਜਾਂ ਜਿੱਥੇ ਵੀ ਸਾਡੀ ਇਹ ਲੈਂਗੁਏਜ ਬੋਲੀ ਜਾਂਦੀ ਹੈ ਇੰਗਲਿਸ਼ ਤੋਂ ਇਲਾਵਾ, ਉਹਨਾਂ ਵਾਸਤੇ ਉਹ ਕੋਈ ਵੀ ਆਦਮੀ ਹਾਫ ਟੈਸਟ ਜਿਹੜਾ ਨਾ, ਉਹ ਇਲੀਮੀਨੇਟ ਕਰ ਦਿੰਦਾ। ਉਹੀ ਸਭ ਤੋਂ ਇੰਪੋਰਟੈਂਟ ਹੈ, ਉਹਦੀ ਰੀਜ਼ਨ ਹੈ ਕਿ ਜਦੋਂ ਮੈਂ ਕੋਈ ਲਫ਼ਜ਼ ਬੋਲ ਰਿਹਾ ਵਾਂ ਤੇ ਉਹ ਤੁਸੀਂ ਕੰਨਾਂ ਤੋਂ ਸੁਣ ਰਹੇ ਹੋ, ਦਿਮਾਗ ਤੋਂ ਸਮਝ ਰਹੇ ਹੋ, ਉਹੀ ਉਹ ਟੈਸਟ ਹੈਗਾ। ਤੇ ਉਹ ਸਾਡੇ ਕੋਲ ਚੰਦ ਇੱਕ ਤਰੀਕੇ ਹੁੰਦੇ ਨੇ ਜਿਹਦੀ ਵਜ੍ਹਾ ਨਾਲ ਅਸੀਂ ਉਹਨੂੰ ਕਮ ਅਜ਼ ਕਮ ਇਵੈਲੂਏਟ ਕਰ ਲਈਦਾ ਕਿ ਇੰਨੇ ਪਰਸੈਂਟ ਵਰਡ ਰੈਕਗਨੀਸ਼ਨ ਹੈ। ਤੇ ਬਾਕੀ ਜਗ੍ਹਾ ਦੇ ਉੱਪਰ ਇਹ ਪ੍ਰੋਬਲਮ ਆ ਜਾਂਦਾ ਕਿ ਉਹ ਫਿਰ ਕਿਉਂਕਿ ਕਮਿਊਨੀਕੇਸ਼ਨ ਬ੍ਰੇਕ ਆ ਜਾਂਦਾ, ਹਾਫ ਆਫ ਦਾ ਟੈਸਟ ਉੱਥੇ ਖਤਮ ਹੋ ਜਾਂਦਾ, ਐਂਡ ਦੈਨ ਉਹ ਤੋਂ ਸਾਡੇ ਜਿਹੜੇ ਰਿਜ਼ਲਟ ਨੇ ਨਾ, ਉਹ ਉਨੇ ਐਕੋਰੇਟ ਨਹੀਂ ਰਹਿੰਦੇ ਜਿੰਨੇ ਕਿ ਸਾਡੇ ਨਾਲ ਰਹਿ ਜਾਂਦੇ ਨੇ ਜੀ।
ਠੀਕ ਹੈ ਜੀ, ਬਹੁਤ ਵਧੀਆ ਵਧੀਆ ਤੁਸੀਂ ਇਹ ਸਾਰੀ ਡਿਟੇਲ ਦਿੱਤੀ ਹੈ। ਅੱਛਾ, ਇੱਕ ਇਹ ਜਿਹੜਾ ਕਨਸੈਪਟ ਹੈਗਾ ਰੀਚਾਰਜੇਬਲ ਹੀਅਰਿੰਗ ਏਡਸ, ਇਹ ਕੀ ਚੀਜ਼ ਹੈਗਾ ਇਹ ਦੱਸੋ।
ਅੱਛਾ, ਉਹ ਬੜਾ ਇੰਪੋਰਟੈਂਟ ਕੁਐਸਚਨ ਹੈ ਯੁਗਵੀਰ ਸਰ ਤੁਹਾਡਾ। ਉਹਦੇ ਵਿੱਚ ਬੜਾ ਸਿੰਪਲ ਹੈਗਾ ਕਿ ਜਿਹੜੀ ਵੀ ਰੈਗੂਲਰ ਬੈਟਰੀ ਆਪਰੇਟਡ ਹੀਅਰਿੰਗ ਏਡਸ ਨੇ ਨਾ, ਉਹ ਬੈਟਰੀ ਜਿਹੜੀ ਹੈ ਨਾ, ਉਹ ਸਿਰਫ 4 ਜਾਂ 5 ਜਾਂ 7 ਦਿਨ ਲਾਸਟ ਕਰਨੀ ਹੈ, ਉਸ ਤੋਂ ਬਾਅਦ ਤੁਹਾਨੂੰ ਰਿਪਲੇਸ ਕਰਨੀ ਪੈਣੀ ਹੈ। ਅੱਛਾ, ਇਸੇ ਤਰ੍ਹਾਂ ਉਹਨੂੰ ਰਾਤੀ ਤੁਸੀਂ ਓਪਨ ਕਰਨਾ ਹੀਅਰਿੰਗ ਏਡ ਦੀ ਬੈਟਰੀ ਨੂੰ, ਤਾਂ ਕਿ ਉਹ ਸਾਰੀ ਰਾਤ ਨਾਲ ਯੂਜ਼ ਹੁੰਦੀ ਰਹੇ। ਉਹ ਜਿਹੜੀ ਲਾਈਫ ਉਹਦੀ 4 ਜਾਂ 5 ਦਿਨ ਅਗਰ ਤੁਸੀਂ ਰਹਿਣ ਦਿੰਦੇ ਉਹਨੂੰ, ਤੇ ਆਲ ਇਟ ਲੀਵਜ਼ ਇਟ 2 ਓਰ 3 ਡੇਜ਼, ਉੱਥੇ ਵੀ ਤੁਹਾਡਾ ਨੁਕਸਾਨ ਹੋ ਗਿਆ। ਅੱਛਾ, ਰੀਚਾਰਜੇਬਲ ਦਾ ਐਡਵਾਂਟੇਜ ਹੈ। ਅੱਛਾ, ਉਹ ਦੂਸਰਾ ਪ੍ਰੋਬਲਮ ਇਹ ਹੁੰਦਾ ਕਿ ਸਾਡੇ ਸੀਨੀਅਰ ਦੇ ਹੱਥਾਂ ਦੇ ਵਿੱਚ ਉਨੀ ਸਟਰੈਂਥ ਨਹੀਂ ਹੁੰਦੀ ਕਿ ਉਹ ਬੈਟਰੀ ਵੀਕਲੀ ਬੇਸਿਸ ਤੇ ਰਿਪਲੇਸ ਕਰਨ ਜਾਂ ਉਹਨੂੰ ਹਰ ਰਾਤੀ ਖੋਲ ਕੇ ਰੱਖਣ, ਉਹ ਫਿਰ ਪ੍ਰੋਬਲਮ ਬੈਟਰੀ ਦਾ ਮੁਸਲਸਲ ਰਹਿੰਦਾ ਹੈਗਾ। ਤੇ ਰੀਚਾਰਜੇਬਲ ਦੇ ਵਿੱਚ ਐਡਵਾਂਟੇਜ ਇਹ ਹੈਗਾ ਕਿ ਉਹ ਸਿਰਫ ਤੁਸੀਂ ਰਾਤੀ ਪਲੱਗ ਕਰ ਦੇਣੇ ਨੇ, ਇੱਕ ਤੁਹਾਨੂੰ ਅਸੀਂ ਰੀਚਾਰਜਰ ਦੇ ਦਿੰਦੇ ਹਾਂ, ਸੋ ਬਿਲਕੁਲ ਸਟ੍ਰੇਟ ਉਹਦੇ ਉੱਪਰ ਅਸਾਂ ਤੁਸੀਂ ਰੱਖ ਦਿੰਦੇ ਹੋ, ਉਹ ਹੀਅਰਿੰਗ ਏਡ ਚਾਰਜ ਹੁੰਦਾ, ਨੈਕਸਟ ਮਾਰਨਿੰਗ ਉਹੀ ਹੀਅਰਿੰਗ ਏਡ ਤੁਸੀਂ ਪਾ ਕੇ ਚੁੱਕ ਕੇ ਆਪਣੇ ਕੰਨ ਦੇ ਵਿੱਚ ਲਗਾ ਲੈਂਦੇ ਹੋ, ਜਿਹੜਾ ਕਿ ਤੁਹਾਨੂੰ 20 ਤੋਂ 22 ਘੰਟੇ ਯੂਜ਼ ਕਰ ਸਕਦੇ ਹੋ ਫਰਦਰ ਉਹਨੂੰ। ਔਰ ਅਗਰ ਤੁਸੀਂ ਨਹੀਂ ਵੀ ਯੂਜ਼ ਕਰਦੇ, ਤੁਸੀਂ ਵਾਪਸ ਉਹਦੇ ਵਿੱਚ ਚਾਰਜਰ ਵੀ ਲਗਾ ਦਿਓ, ਉਹ ਕੰਮ ਕਰਦਾ ਰਹਿੰਦਾ ਹੀਅਰਿੰਗ ਏਡ। ਤੇ ਇਸ ਵਾਸਤੇ ਹੁਣ ਅਸੀਂ ਜਿਹੜਾ ਹੈਗਾ ਪ੍ਰੈਫਰ ਕਰਦੇ ਹਾਂ ਕਿ ਕਲਾਇੰਟ ਜਿਹੜਾ ਵੀ ਹੈ ਉਹ ਰੀਚਾਰਜੇਬਲ ਹੀਅਰਿੰਗ ਏਡ ਲਵੇ, ਤਾਂ ਕਿ ਉਹਨੂੰ ਕਮ ਅਜ਼ ਕਮ ਇਹ ਜਿਹੜਾ ਸਟ੍ਰੈਸ ਹੈ ਨਾ, ਬੈਟਰੀ ਦਾ ਡੈਡ ਹੋ ਗਈ, ਚੱਲ ਨਹੀਂ ਰਹੀ, ਕੁਛ ਹੋ ਗਿਆ, ਮੁਖਤਲਿਫ ਕਿਸਮ ਦੇ ਚੈਲੰਜਸ ਆਉਂਦੇ ਨੇ, ਉਹਨੂੰ ਤੁਸੀਂ ਸੋਰਟ ਆਊਟ ਕਰ ਲੈਂਦੇ ਹੋ ਰੀਚਾਰਜੇਬਲ ਹੀਅਰਿੰਗ ਏਡ ਦੀ ਯੂਜੇਜ ਨਾਲ।
ਠੀਕ ਹੈ ਜੀ, ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਹੈ ਸਰ। ਔਰ ਮੈਂ ਚਾਹਾਂਗਾ ਜਾਣ ਤੋਂ ਪਹਿਲਾਂ ਆਪਣੀਆਂ ਸਰਵਿਸਿਜ਼ ਬਾਰੇ ਕੁਝ ਹੋਰ ਦੱਸਣਾ, ਉਹ ਵੀ ਦੱਸੋ, ਆਪਣਾ ਫੋਨ ਨੰਬਰ, ਮੇਜਰ ਇੰਟਰਸੈਕਸ਼ਨ, ਐਡਰੈਸ, ਇਹ ਵੀ ਸਾਰਾ ਕੁਝ ਸ਼ੇਅਰ ਕਰੋ ਸਰ
ਜੀ। ਜ਼ਰੂਰ। ਤੇ ਯੁਗਵੀਰ ਜੀ, ਅਸੀਂ ਜਿਸਾ ਮੈਂ ਪਹਿਲੇ ਕਿਹਾ ਕਿ ਅਸੀਂ ਹੀਅਰਿੰਗ ਏਡ ਦੀ ਤਮਾਮ ਕੰਪਲੀਟ ਜਿਹੜੀ ਸਰਵਿਸ ਨੇ ਉਹ ਪ੍ਰੋਵਾਈਡ ਕਰੀ ਦੀ ਹੈ। ਅੱਛਾ, ਸਾਡੇ ਨਾਲ ਇੱਕ ਹੋਰ 2 ਐਡਵਾਂਟੇਜ ਇਹ ਨੇ ਕਿ ਅਸੀਂ ਹੀਅਰਿੰਗ ਏਡ ਨਾਲ 3 ਸਾਲ ਦੀ ਵਾਰੰਟੀ ਦੇ ਨਾਲ ਦਿੰਦੇ ਆ, ਵਰੀ ਫਰੀ, ਯਾਨੀ ਉਹਦੇ ਵਿੱਚ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਰਿਪੇਅਰ ਹੈ ਨਾ, ਉਹ ਅਸੀਂ ਕਵਰ ਕਰਾਂਗੇ, ਉਹਨਾਂ ਦੀ ਕਿਸੇ ਵੀ ਕਿਸਮ ਦੀ ਕੋਈ ਸਪਲਾਈਜ਼ ਨੇ ਉਹ ਕਵਰ ਕਰਾਂਗੇ। ਈਵਨ ਤੁਹਾਡਾ 2 ਸਾਲ ਦੇ ਵਿੱਚ ਗੋਡ ਫਾਰਬਿਡ ਅਗਰ ਤੁਸੀਂ ਲੂਜ਼ ਕਰ ਦਿੰਦੇ ਹੋ, ਤੇ ਅਸੀਂ ਵਿਦਆਊਟ ਕੁਐਸਚਨ ਉਹ ਤੁਹਾਨੂੰ ਕਵਰ ਕਰਾਂਗੇ। ਤੁਸੀਂ ਸਿਰਫ ਅਗਲੇ ਦਿਨ ਹੀ ਕਾਲ ਕਰਦੇ ਕਿ ਮੇਰੇ ਹੀਅਰਿੰਗ ਏਡ ਲੂਜ਼ ਕਰ ਦਿੱਤੇ ਨੇ, ਅਸੀਂ ਕੋਈ ਸਵਾਲ ਨਹੀਂ ਕਰਾਂਗੇ ਤੁਹਾਨੂੰ, ਹੀਅਰਿੰਗ ਏਡ ਆਰਡਰ ਕਰਾਂਗੇ ਔਰ ਤੁਹਾਨੂੰ ਕਾਲ ਕਰ ਦੇਵਾਂਗੇ, ਤੁਸੀਂ ਇਸ ਦਿਨ ਆ ਕੇ ਪਿੱਕ ਕਰ ਲਓ।
ਅੱਛਾ ਉਸ ਤੋਂ ਇਲਾਵਾ ਹੈ ਬਹੁਤ ਵੱਡੀ ਸਰਵਿਸ ਹੈ ਐਕਚੁਅਲੀ ਜਿਹੜੀ ਕਿ ਬਾਕੀ ਦੇ ਨਾਲ ਅਸੀਂ ਡਿਫਰੈਂਸ਼ੀਏਟ ਕਰਦੇ ਹਾਂ ਦੂਸਰੀ ਗੱਲ ਹੈਗੀ ਹੈ ਕਿ ਜਿਹੜੀ ਤੁਹਾਡੀ ਈਅਰਿੰਗ ਕਲੀਨਿੰਗ ਸਰਵਿਸ ਹੈ ਬਹੁਤ ਸਾਰੇ ਲੋਕ ਮਹਿਸੂਸ ਕਰਦੇ ਨੇ ਕਿ ਸ਼ਾਇਦ ਵੈਕਸ ਦੀ ਵਜ੍ਹਾ ਤੋਂ ਮੈਨੂੰ ਸੁਣਾਈ ਨਹੀਂ ਦੇ ਰਿਹਾ ਵੈਕਸ ਪਲੇ ਅ ਰੋਲ ਲੇਕਿਨ ਇੰਨਾ ਵੱਡਾ ਰੋਲ ਨਹੀਂ ਪਲੇ ਕਰਦਾ ਕਿ ਤੁਹਾਨੂੰ ਇੰਪੇਅਰ ਹੋ ਜਾਓ ਤੁਸੀਂ ਜਾਂ ਤੁਹਾਡੀ ਈਅਰਿੰਗ ਘੱਟ ਜਾਏ ਥੋੜਾ ਬਹੁਤ ਇੰਪੈਕਟ ਹੋ ਜਾਂਦਾ ਲੇਕਿਨ ਬਹੁਤ ਵੱਡਾ ਫਰਕ ਨਹੀਂ ਹੁੰਦਾ ਲੋਕੀ ਇਹੀ ਸਮਝ ਰਹਿੰਦੇ ਨੇ ਕਿ ਸ਼ਾਇਦ ਵੈਕਸ ਦੀ ਵਜ੍ਹਾ ਤੋਂ ਹੈ ਅਸੀਂ ਵੈਕਸ ਕਲੀਨ ਸਰਵਿਸ ਵੀ ਕਰਦੇ ਹਾਂ ਵੈਰੀ ਵੈਰੀ ਲੀਸਟ ਇਕਨੋਮਿਕਲ ਉਹਦੇ ਉੱਪਰ ਰੇਟ ਦੇ ਉੱਪਰ ਉਹਦੀ ਸਕਰੀਨਿੰਗ ਵੀ ਕਰ ਦੇਈ ਦੀ ਹੈ ਸਾਨੂੰ ਦੱਸ ਦੇਈਦਾ ਕਿ ਵੀ ਹਾਂ ਕੀ ਜ਼ਰੂਰਤ ਹੋ ਸਕਦੀ ਕਿਸ ਤਰ੍ਹਾਂ ਤੁਹਾਨੂੰ ਅਸੀਂ ਹੈਲਪ ਕਰ ਸਕਦੇ ਹਾਂ ਇਸ ਤੋਂ ਇਲਾਵਾ ਤੁਹਾਡਾ ਇੱਕ ਹੋਰ ਦੋ ਚੀਜ਼ ਹੋਰ ਚੀਜ਼ਾਂ ਨੇ ਟੈਨਾਈਟਸ ਹੈ ਉਹਦੇ ਉੱਪਰ ਅਸੀਂ ਬੜੀ ਅੱਛੀ ਕਾਉਂਸਲਿੰਗ ਕਰੀ ਦੀ ਹੈ 30-40 ਮਿੰਟ ਦਾ ਸੈਸ਼ਨ ਹੁੰਦਾ ਉਹਦੇ ਹਰ ਚੀਜ਼ ਐਕਸਪਲੇਨ ਕਰੀ ਦੀ ਹੈ ਤੇ ਉਹ ਤਮਾਮ ਚੀਜ਼ਾਂ ਮੋਸਟ ਆਫ ਦਾ ਟਾਈਮ ਇਹਦੇ ਉੱਪਰ ਚਾਰਜ ਕੋਈ ਨਹੀਂ ਹੁੰਦਾ ਕੰਸਲਟੇਸ਼ਨ ਦੀ ਕੋਈ ਫੀਸ ਨਹੀਂ ਹੁੰਦੀ ਸਿਰਫ ਹੀਅਰਿੰਗ ਟੈਸਟ ਔਰ ਹੀਅਰਿੰਗ ਟੈਸਟ ਵੀ ਸਾਡਾ ਫ੍ਰੀ ਹੁੰਦਾ ਕੋਈ ਉਹਦੇ ਵਿੱਚ ਕਾਸਟ ਨਹੀਂ ਹੁੰਦੀ ਤੁਸੀਂ ਆਓ ਤੁਸੀਂ ਹੀਅਰਿੰਗ ਟੈਸਟ ਕਰਵਾਓ ਅਗਰ ਨਹੀਂ ਤੁਹਾਨੂੰ ਕੋਈ ਜ਼ਰੂਰਤ ਹੈ ਦੈਨ ਵੀ ਵਿਲ ਜਸਟ ਲੈਟ ਯੂ ਗੋ ਐਂਡ ਗਿਵ ਸਮ ਇਨਫੋਰਮੇਸ਼ਨ ਦੈਟਸ ਆਲ ਇਟ ਇਜ਼ ਅੱਛਾ ਸਾਡੀ ਜਿਹੜੀ ਲੋਕੇਸ਼ਨ ਨੇ ਇੱਕ ਹੈ 861 ਜੇਨ ਸਟਰੀਟ ਜੇਨ ਔਰ ਐਗਲਿੰਟਨ ਦਾ ਮੇਜਰ ਇੰਟਰਸੈਕਸ਼ਨ ਹੈ ਔਰ ਇਹਦਾ ਫੋਨ ਨੰਬਰ ਹੈ 416-792-8792 ਮੈਂ ਰਿਪੀਟ ਕਰ ਰਿਹਾ ਹਾਂ 416-792-8792 ਦੂਸਰੀ ਲੋਕੇਸ਼ਨ ਹੈ ਮਿਸਾਗਾ ਦੇ ਵਿੱਚ ਡੰਡਾਸ ਔਰ ਐਰਿੰਡੇਲ ਸਟੇਸ਼ਨ ਰੋਡ ਦੇ ਉੱਪਰ ਵੈਸਟਡੇਲ ਮਾਲ ਦੇ ਅੰਦਰ ਜਿਹਦਾ ਯੂਨਿਟ ਨੰਬਰ ਹੈ 17 ਉਧਰ ਦਾ ਨੰਬਰ ਅਗਰ ਲਿਖਣਾ ਚਾਹੋ ਜਾਂ ਇੱਕੋ ਹੀ ਨੰਬਰ ਤੁਸੀਂ ਕਾਲ ਕਰ ਲਓ ਉੱਥੇ ਵੀ ਬੁੱਕ ਹੋ ਜਾਏਗਾ 416-792-8792 ਔਰ ਵੈਬਸਾਈਟ ਹੈ ਸਾਡੀ www.HEARMAXX.CA ਥੈਂਕ ਯੂ ਜੀ
ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਥੈਂਕ ਯੂ ਸਰ
ਥੈਂਕ ਯੂ ਸਰ
ਥੈਂਕ ਯੂ ਹਾਂਜੀ ਜੀ ਅਸੀਂ ਆਪਣੀ ਅਗਲੀ ਕਾਲ ਵੱਲ ਵਧਾਂਗੇ ਜੀ ਹਾਂਜੀ ਗਿਰੀਸ਼ ਜੀ ਪਲੀਜ਼ ਗੋ ਅਹੈਡ ਹਾਂਜੀ ਗਿਰੀਸ਼ ਜੀ
ਜੀ ਨਮਸਕਾਰ ਜੀ
ਨਮਸਕਾਰ ਜੀ
ਅੱਛਾ ਤੂੰ ਮੈਂ ਨਾ ਵੋ ਥੋੜਾ ਪਾਕਿਸਤਾਨ ਕੇ ਬਾਰੇ
ਆਪਕੀ ਆਵਾਜ਼ ਨਹੀਂ ਆ ਰਹੀ ਥੋੜਾ ਜ਼ੋਰ ਸੇ ਬੋਲਨਾ ਆਪਨੇ
ਹਾਂਜੀ ਮੈਂ ਥੋੜਾ ਪਾਕਿਸਤਾਨ ਕੇ ਬਾਰੇ ਮੈਂ ਬਾਤ ਕਰਨਾ ਚਾਹ ਰਹਾ ਥਾ ਹਾਂਜੀ ਆਵਾਜ਼ ਇਹਦੀ ਆ ਰਹੀ ਹੈ ਅਭੀ
ਬਹੁਤ ਕਮ ਆ ਰਹੀ ਹੈ ਮੈਨੂੰ ਆਪਕੀ ਆਵਾਜ਼ ਫੋਨ ਕੇ ਕਰੀਬ ਆ ਜਾ ਥੋੜਾ ਮੇ ਬੀ ਹੈਵ ਟੂ ਸਪੀਕ ਅਪ ਲਿਟਲ ਬਿਟ ਲਾਊਡਰ ਹਾਂਜੀ
ਅਭੀ ਥੋੜਾ ਬੈਟਰ ਹੈ
ਹਾਂਜੀ ਹਾਂਜੀ ਗੋ ਅਹੈਡ ਹਾਂਜੀ
ਓਕੇ ਤੋ ਇਹ ਚਿੰਤਨ ਕੀਆ ਤੋ ਮੈਨੂੰ ਤੋ ਇਹ ਸਮਝ ਮੈਂ ਆਇਆ ਕਿ ਨਹੀਂ ਇਨਮੇ ਤੋ ਲਗਤਾ 200-300 ਸਾਲ ਲੱਗ ਜਾਏਂਗੇ ਯਾ 3-4 ਜਨਰੇਸ਼ਨ ਨਿਕਲ ਜਾਏਗੀ ਜਬ ਤੱਕ ਹਾਲਾਤ ਸੁਧਰੇਂਗੇ ਕਿਉਂਕਿ ਜੋ ਆਰਮੀ ਕਾ ਜੋ ਹਾਲ ਹੈ ਨਾ ਕਿ ਜਿਸ ਤਰੀਕੇ ਸੇ ਆਪਣੀ ਅਲਗ ਦੁਨੀਆ ਬਸਾ ਰੱਖੀ ਹੈ ਆਪਣਾ ਅਲਗ ਧੰਦੇ ਚਲਾ ਰੱਖੇ ਹੈ ਕਿਤਨੇ ਕਿਤਨੇ ਕਿਆ ਮੈਂ ਕਿਆ ਗਿਣਾਓ ਵੋ ਕਰਤੇ ਕਰਤੇ ਯਹਾਂ ਤੱਕ ਕਿ ਡਰਗਸ ਤੱਕ ਵੀ ਤੋ ਵੇਚਦੇ ਹੈ ਵੋ ਤੋ ਜਬ ਵੋ ਕਹਤੇ ਨਾ ਉਸ ਸ਼ੇਰ ਕੇ ਜਬ ਖੂਨ ਲੱਗ ਜਾਏ ਆਦਮੀ ਕਾ ਤੋ ਵੋ ਬਾਕੀ ਉਸ ਕੋਈ ਨਹੀਂ ਜਮਤਾ ਤੋ ਯੇ ਜਬ ਫੈਸਿਲਿਟੀ ਹੈ ਯੇ ਜਬ ਇਨਕੋ ਸਹੂਲੀਅਤ ਹੈ ਤੋ ਵੋ ਉਸਸੇ ਕੌਣ ਛੋੜੇਗਾ ਤੋ ਯੇ ਤੋ ਬੜਾ ਦੂਰ ਤੱਕ ਹਜੇ ਠੀਕ ਹੋਤਾ ਨਜ਼ਰ ਨਹੀਂ ਆਤਾ ਦੂਸਰਾ ਫਿਰ ਆਪ ਕਹਤੇ ਹੋ ਕਿ ਵੋ ਪਾਕਿਸਤਾਨ ਮੈਂ ਤੋ ਆਪਕੀ ਸਾਰੀ ਬਾਤੋਂ ਸੇ ਸਹਿਮਤ ਹੋਤਾ ਹੂੰ ਲੇਕਿਨ ਜੋ ਆਪ ਕਹਤੇ ਹੋ ਨਾ ਪੈਸਾ ਦੇ ਦੋ ਉਨਕੋ ਇੰਡੀਆ ਦੇ ਦੋ ਉਨਕੋ ਇਤਨੇ ਬਿਲੀਅਨ ਲਾਈਨ ਆਫ ਕ੍ਰੈਡਿਟ ਆਲ ਦੋਸ ਉਸਸੇ ਤੋ ਮੈਂ ਬਿਲਕੁਲ ਸਹਿਮਤ ਨਹੀਂ ਹੋਤਾ ਕਿਉਂਕਿ ਜਬ ਜਿਨਕੇ ਪਾਸ ਆਲਰੇਡੀ ਪੈਸਾ ਹੈ ਜਿਨਕਾ ਧੰਦਾ ਆਲਰੇਡੀ ਚੱਲ ਰਿਹਾ ਹੈ ਤੋ ਵੋ ਉਸਕੋ ਇਸਤੇਮਾਲ ਕਰੇ ਭਾਰਤ ਸੇ ਕਿਸੀ ਸੇ ਔਰ ਮੰਗਨੇ ਕੀ ਕਿਆ ਜ਼ਰੂਰਤ ਹੈ ਵੋ ਤੋ ਸਭ ਖਾ ਪੀ ਜਾਏਂਗੇ ਉੜਾ ਦੇਂਗੇ ਇਸਕੇ ਬਾਰੇ ਮੈਂ ਬਤਾਈਏ ਫਿਰ ਥੋੜਾ ਮੁਝੇ ਗਾਜ਼ਾ ਕੇ ਬਾਰੇ ਬਾਤ ਕਰਨੀ ਥੀ ਜੀ ਥੈਂਕ ਯੂ
ਦੇਖੋ ਗਰੀਸ ਸਾਹਿਬ 100-200 ਸਾਲ ਨਹੀਂ ਲੱਗੇਗੇ ਪਾਕਿਸਤਾਨ ਕੋ ਨਾ 2-3 ਜਨਰੇਸ਼ਨ ਲੱਗੇਗੀ ਇਹ ਬਾਕੀ ਮੈਂ ਫਿਰ ਉਹੀ ਕਹੂੰ ਕਿ ਮੈਂ ਕਹਿ ਦੂੰ ਐਗਜੈਕਟ ਹੈ ਮੇਰੇ ਪਾਸ ਸਾਰਾ ਐਸਾ ਕੁਛ ਨਹੀਂ ਹੈ ਮੇਰੇ ਪਾਸ ਐਗਜੈਕਟ ਮੁਝੇ ਲੱਗ ਰਿਹਾ ਹੈ ਕਿ 5-20 ਸਾਲ ਲੱਗੇਗੇ ਰੈਵੋਲੂਸ਼ਨ ਪੂਰੀ ਹੋਣੇ ਮੇਂ ਔਰ ਫਿਰ ਤਰੱਕੀ ਕਰਨੇ ਮੇਂ ਜ਼ਰੂਰ 20-25 ਸਾਲ ਲੱਗਤੇ ਹੈ ਆਪ ਜਪਾਨ ਕਾ ਐਗਜ਼ਾਮਪਲ ਦੇਖ ਲੇ ਆਪ ਜਰਮਨੀ ਕਾ ਦੇਖ ਲੇ ਆਪ ਚਾਈਨਾ ਕੀ ਤਰੱਕੀ ਦੇਖ ਲੇ ਔਰ ਅੱਜ ਇੰਡੀਆ ਉਸ ਫੇਸ ਸੇ ਵੀ ਗੁਜ਼ਰ ਰਹਾ ਹੈ ਪੂਰਾ ਨਹੀਂ ਹੁਆ ਅਭੀ ਇੰਡੀਆ ਕੋ ਵੀ ਲੱਗ ਜਾਏਂਗੇ ਅਭੀ 15-20 ਸਾਲ ਔਰ ਠੀਕ ਹੈ ਸੋ ਵੋ ਇੱਕ ਪਾਵਰ ਬਣਨੇ ਮੇਂ ਉਸਕੋ ਬਾਅਦ ਮੇਂ ਪਹਿਲੇ ਅਭੀ 5-15 ਸਾਲ ਲੱਗੇਂਗੇ ਰੈਵੋਲੂਸ਼ਨ ਪੂਰੀ ਹੋਣੇ ਮੇਂ ਇਸਕੋ ਕੋਈ 100-200 ਸਾਲ ਨਹੀਂ ਲੱਗੇਗਾ ਆਪ ਦੇਖ ਲੇਨਾ ਕਿਉਂਕਿ ਅਬ ਵਹਾਂ ਲੋਗੋ ਮੇਂ ਬਹੁਤ ਜ਼ਿਆਦਾ ਜਾਗਰੂਕਤਾ ਅਵੇਅਰਨੈਸ ਬਹੁਤ ਆ ਗਈ ਹੈ ਆਪ ਦੇਖਣਾ ਪਾਕਿਸਤਾਨ ਮੇਂ ਹੋਣੇ ਵਾਲਾ ਕਿਆ ਹੈ ਵਹਾਂ ਪੇ ਫਰਜ ਕਰ ਲੋ ਇਗਜ਼ਾਮਪਲ ਦੇ ਰਹਾ ਹੂੰ ਫਰਜ਼ ਕਰ ਲੋ ਅਭੀ ਸ਼ਾਬਾਜ਼ ਸ਼ਰੀਫ ਸਾਹਿਬ ਆ ਗਏ ਆਪਕੋ ਲਗਤਾ ਹੈ 5 ਸਾਲ ਯੇ ਪੂਰੇ ਕਰੇਂਗੇ ਕਿ 2-6 ਮਹੀਨੇ ਸੇ 2 ਸਾਲ ਆਪ ਅਭੀ ਲਿਖਾ ਲੇ ਮੇਰੇ ਸੇ ਕੋਈ ਸਰਕਾਰ ਆ ਜਾਏ ਕਲ ਕੋ ਜ਼ਰਦਾਰੀ ਸਾਹਿਬ ਬੈਠ ਜਾਏ ਕੁਰਸੀ ਵੈਸੇ ਤੋ ਰਾਸ਼ਟਰਪਤੀ ਬਣਨੇ ਜਾ ਰਹੇ ਹੈ ਉਹ ਬਣਨੇ ਕੀ ਪਲੈਨਿੰਗ ਹੈ ਉਨਕੀ ਕੁਰਸੀ ਕੇ ਬਸ ਕਾ ਕਾਮ ਨਹੀਂ ਹੈ ਯੇ ਬਿਲਕੁਲ ਸਾਰਾ ਸਿਸਟਮ ਚੇਂਜ ਹੋਣਾ ਹੈ ਔਰ ਇਸਕੋ 5 ਸਾਲ ਲਗੇ 10 ਸਾਲ 15 ਮੈਕਸੀਮਮ 20 ਲਗੇਂਗੇ 5-20 ਸਾਲ ਵਹਾਂ ਕੀ ਜੋ ਨਈ ਜਨਰੇਸ਼ਨ ਹੈ ਵੋ ਕਹੇਂਗੇ ਇਨਫ बहुत हो गया भाई, वो बहुत चेंज हो गया सिस्टम सर हमारे। मैं आपको बता रहा हूँ, हमारे पैनल पे मुझे याद है जब पाकिस्तान के जितने भी हमारे पैनल मेंबर्स आज तक आया करते थे, वो हमारी हर बात से एग्री करते थे, दो बातों से हल्का सा डिफर करते थे। एक तो होनी भी चाहिए, वो कहते भाजी यारी दोस्ती पक्की, स्पोर्ट साड़ी पाकिस्तान नू है, जो क्रिकेट का मैच होना है मजाक करते, कहते क्रिकेट का मैच जो होना है उदो अभी पाकिस्तान नू सपोर्ट करनी है, ठीक है। दूसरी कश्मीर पे वो कहते थे नहीं यार, वो कश्मीर में ना आपके वहां ऐसे हो रहा है वैसे, कुछ ना कुछ किंतु परंतु में चाहता थी, ठीक है। आज अब पीछे मैंने कम से कम 6 पैनल मेंबर्स बुलाए हैं पाकिस्तान से, और या रेडियो पे बात हुई है बाहर भी, वो कहते छड्डो भाजी कश्मीर, अब तो पैनल पे उस दिन बोल गया, कल परसों आए थे पैनल मेंबर, वो कहते असी सानू चाहिए नहीं यार तू कश्मीर, जो तुसी करना है करो यार, साडा अपना नहीं कम खत्म हो रहा। अब पैलेस्टाइन में देखो उनके जाके क्या बोल रहे हैं, वो कहते छड्डो जी गजा पैलेस्टाइन, अपना इतने गजा बनया पाकिस्तान दे विच, उनको उनको समझ में आ गया कि कश्मीर पैलेस्टाइन क्यों तुमने भाई इसराइल से लड़ाई, वो कहते हमने क्या लड़ाई लेके करना है इसराइल से, सऊदी अरेबिया डील बना रहा है, अभी फिर डील बना लेनी इन्होंने, इजिप्ट ने दीवारें खड़ी कर दी है वहां पे, हम मदद करेंगे लेकिन ठेकेदारी नहीं लेंगे, मदद करो गजा में होती है तो मदद कर लो, लेकिन ठेकेदारी लेके बैठे हैं ताकि सबको वहां इमोशन वहां उस तरफ लगा देते हैं, यहां सारा मामला खराब है, सारा सिस्टम सर चेंज हो गया वहां पे, आर्मी के कंट्रोल से ये बंदा बाहर निकल गया है, क्या करेंगे उसको, क्या करेंगे। इमरान खान ने इट आउट ऑफ फर्स्ट टाइम इन द हिस्ट्री ऑफ पाकिस्तान दैट आईसी, हिस्ट्री पढ़ो आप, पढ़ो आप जनरल जियाउल हक की हिस्ट्री, यया खान की हिस्ट्री पढ़ो, मुशरफ के टाइम देखो उसने कैसे कंट्रोल किया, हवा में बैठे हुए उसने इसको नवाज शरीफ का तख्ता पलट दिया ऊपर हवा में, उसने इसका जहाज नहीं लैंड करने दे रहा था श्रीलंका से वापस आया, उसने हवा में बैठे में इसका तख्ता पलट दिया नवाज शरीफ का, इतनी ताकत रही है ये भाई साहब, जेल में बैठे इसने इनका तख्ता पलट दिया, देखो ना बिल्कुल रेवोल्यूशन देखो कहां पहुंच गया, अब सिर्फ आपको नजर नहीं आ रहा, उसने जेल में बैठे आर्मी जनरल का तख्ता पलट दिया, उनको समझ नहीं आया कि ये हुआ क्या है, ये हिस्ट्री वहां बन रही है, यंग बच्चे आ गए हैं, वो कहते जी हम इंडिया के कुछ ज्यादा कोई है आईटी वगैरह करने वाले, हम नहीं कर सकते आईटी, हमारे अंदर भी टैलेंट है, हम कौन सी ऐसी स्पोर्ट है जो हमने 90s में 4 वर्ल्ड कप जीते हैं उन्होंने, तो वो सारी चीज अब आ रही है, उसको लगेगा भी 5 से 20 साल इस रेवोल्यूशन को भी, हो सकता है ये 4-5-6 साल शाहबाज और साहब और नवाज साहब रह जाएं, या कल को कोई जरदारी साहब का भी सपना है कि बेटा मेरा बिलावल बन जाए प्राइम मिनिस्टर, तो बट दैट्स इट, उसके बाद आप देख लेना मैसिव रेवोल्यूशन वहां पे आएगा, फिर वो एक तरक्की के रास्ते पर स्टार्ट होगा सिलसिला, देन इट विल टेक अनदर 20 to 30 years बाय द टाइम दे गेट ओवर देयर 10 बिलियन में। इसलिए वो हर आदमी, कोई आदमी है, कोई कम्युनिटी है, कोई रिलीजन है, हरेक ने या कोई कंट्री है, उन्होंने स्ट्रगल करके अपने सिस्टम में आई जाना होता है। इंडिया हैज अ गुड अपॉर्चुनिटी टू क्रिएट गुडविल। कल को आप कहें जी अगले के फॉरेन रिजर्व 100 बिलियन हो गया है, इंडिया कहे जी मेरे से भी ले लो 10 बिलियन, वो कहें जी किस बात के लेने आपसे 10 बिलियन। आज की स्थिति अगले की ये है कि ना चाइना कह रहा भी यार मैं किसी तरह जान छुड़ाऊं, पैसे मेरे फंसे हैं, पैसा निकालू पाकिस्तान से, आज सऊदी अरेबिया वगैरह उनको 2-4-5 बिलियन डॉलर के लिए तरसा रहा है। ऐसे मौके पे आप जाएं कहें जी 10 बिलियन हम भी लोन दे रहे हैं, एंड पैसे हम उड़ाने के लिए नहीं दे रहे हैं, ना हम जनरल्स को दे रहे हैं, यहां कोई इंफ्रास्ट्रक्चर बिल्डिंग करनी है, डायरेक्टली हम डॉलर उसमें लगाएंगे आपका, आपने कोई हॉस्पिटल बनाने हैं, कोई यूनिवर्सिटीज बनानी है, कोई सड़कों का, कोई रेल नेटवर्क, कोई आपकी इकोनॉमी को मजबूती देनी है, कोई पोर्ट आपने बनाना है इंडिया का। इंडिया ने आपको पता है वहां म्यूनिक में इंडिया की तारीफ हो रही है कि श्रीलंका के पैर लगाए इंडिया ने, चाइना जहां पीछे हाथ खींच लिया था चाइना ने, कितनी तारीफ हुई अभी श्रीलंका, जब आप श्रीलंका के पैर लगा सकते हैं, आप अफ्रीका को मदद कर सकते हैं, आपका गुआंडी आपका पड़ोसी मुल्क है, आप उसके पैर नहीं लगवा सकते, आप 10 बिलियन देके उसका इंफ्रास्ट्रक्चर पे, आपने अफगानिस्तान में पार्लियामेंट नहीं बनाई, आपने अफगानिस्तान में पार्लियामेंट बना के उनके तालिबानों के हवाले कर दिया, ठीक है, तो यहां पर आप इंफ्रास्ट्रक्चर बनाने में मदद करें, यू विल अर्न मोर गुडविल। गुडविल तो ऑलरेडी बनी हुई है, जाके सुने आज पाकिस्तान में वो कॉन्स्टिट्यूएंसी बड़ी कम हो गई है जो कोई आपके खिलाफ बयान दे रही है, तो यू विल अर्न द गुडविल लॉन्ग रन में। और जो मैं बातें कर रहा हूं सारी इंडिया के बेनिफिट की है लॉन्ग रन में ये, और यहां ये जो मैं अब कहना नहीं चाहता, यहां ये जो जिंगोइज्म है ना, ये हम उनका भी कश्मीर ले लेंगे, ऐसे इदा कर देंगे, वो कर देंगे, थोड़ा संभल के चलो, इंडिया इज डूइंग वेरी गुड। ऐसी गलतियों से ही इंसान भी और कोई बिजनेस भी, इंसान भी, और ज्यादा ये जो शेखीबाजी है कॉलर खड़े कर लेने जो मुझे पसंद नहीं है, उससे फिर आदमी कई बार ना, इंडिया इज डेफिनेटली ऑन द रूट टू बिकम अ ग्रेट पावर। सुपर पावर है कि नहीं मुझे पता नहीं, ग्रेट पावर, बट वो 25-30 साल में ऐसी गलतियां कर देता है कि जी हम उनका कश्मीर भी ले लेंगे, हम ये कर देंगे वो कर देंगे, ये सारा उनको उसको डिस्करेज करो। सॉरी, गो अहेड।
ठीक है जी, आपके विचार है, लेकिन पैसा देंगे तो वो पैसा डूब जाएगा सारा। एनीवे, दूसरे एक गाजा में उनके है ना, कहते हैं 24 बटालियन थी उनकी, तो 18 खत्म कर दिया, 6 और बाकी है। उनको इतनी बड़ी सेना की जरूरत है? अगर वो तो अगर उनको भी छोड़ देगा तो फिर शक्तिशाली हो जाएंगे, तो इसलिए तो वो तो इसराइल ठीक कर रहा है जी। मेरे ये विचार है जी, आपका बहुत धन्यवाद जी।
इसराइल ठीक कर रहा है, हरेक के अपने अपने विचार हैं। मैं बस इतना ही कहूंगा कि एज मच एज आई नेवर हेसिटेट इन कॉलिंग हमास अ टेररिस्ट, मैं सबसे पहले उसको टेररिस्ट कहता हूं। और बिल्कुल एस जयशंकर साहब ने भी कहा, एक बात पे तो सभी एग्री कर रहे थे, वहां मैं म्यूनिक सिक्योरिटी कॉन्फ्रेंस देख रहा था, एवरी वन वॉज एग्रींग ऑन वन थिंग कि भाई वहां जो हुआ वो टेररिस्ट अटैक है, बुरा हुआ, ठीक है। बट उसके बाद की जो बात है, आज आप देखो वहां, आपने आज की रिपोर्ट पढ़ी है, 90% जो वहां बच्चे हैं, 90% वो भूख से मर रहे हैं। कैन यू इमेजिन? तो उसमें उनका क्या कसूर है? आपको मेक श्योर करना है कि आप एक तरफ टर्न, अगर इसराइल, अगर क्या असल में इसराइल इतनी बड़ी इनोवेटिव पावर है, इनोवेशन में सबसे आगे है, सब कुछ आगे है, तो आप ये नहीं मेक श्योर कर सकते कि आप इस हिसाब से काम करें कि आप टेररिस्ट जो हैं उनको आप पकड़ें, जो करना है उनके साथ आप करें, वो तो सारे कहते हैं, बट यू ऑल्सो हैव टू मेक श्योर कि वहां जो आम सिविलियन पॉपुलेशन है उसको नुकसान ना पहुंचे। मैं उसका तर्क सुन लेता हूं सबसे, वो कहते हैं जी वो तर्क ये आ जाता है कि जी वो होता जी होता, वो भी उन्होंने सपोर्ट ही करते है, उन्होंने सोच भी उस एक किसी के साथ सिंपति रखना, आइडियोलॉजी रखना अलग चीज है। दैट इज वट डेमोक्रेसी, दैट इज वट फ्री स्पीच इज ऑल अबाउट। मैं इसका बड़ा स्ट्रांग सपोर्टर हूं। दैट इज वट आइडियोलॉजी किसी की कुछ भी हो सकती है, वो पर वो डायरेक्ट जो डायरेक्ट टेररिज्म में हिस्सा लेते हैं, पकड़ लो उनको, डू वट एवर यू वॉन्ट। देखो जेड़ा कोई इसराइल के खिलाफ बंदूक चक रहा है, तुसी उन्हों उदी बंदूक खो के उन्हों जो मर्जी करो, जेल च पाओ उन्हों, जेल पाओ। लेकिन जेड़ा बंदा आइडियोलॉजिकली सपोर्ट दे रहा है, एंड हाउ कैन यू इवन डिफरेंशिएट, हाउ कैन यू इवन, मैं तो बथेरिया आर्टिकल पढ़े है कि जेड़े उत्थे और बड़े सारे उन्होंने इंटरव्यूज भी देखे हैं जेड़े फिलिस्तीनी ने और सपोर्ट तुहाडी करदे इत्थे आके, तुहाडी इंटेलीजेंस शामिल होए ने, मोसाद दे नाल काम करदे आ, बथेरे फिलिस्तीनी तुहाडी इंटेलीजेंस एजेंसियां शामिल ने, तुहाडे सरकारी अदारियां च ने, तुहाडी सपोर्ट करदे ने, बहुत सारे फिलिस्तीनी, मैं उन्हां दे आर्टिकल पढ़े, इंटरव्यू देख रहा सी उस दिन उत्थे चैनल 4 दे उत्ते, तो वो तुहाडे नाल आ गए ने, तो उत्थे जे कोई आइडियोलॉजिकल सपोर्ट भी दिंदा है उहदा कोई कुछ आइडियोलॉजी तां किसी की कुछ भी हो सकती है, दे कुड बी इग्नोरेंट। एक बंदा पैलेस्टाइन च पैदा होया, ਉਹਨੂੰ ਨੈਰੇਟਿਵ ਇਹੀ ਦੱਸਿਆ ਗਿਆ ਜੀ ਇਜ਼ਰਾਈਲ ਸਾਡਾ ਦੁਸ਼ਮਣ ਹੈ, ਉਹ ਬੜਾ ਹੀ ਇਸੀ ਕਰਕੇ ਹੋਇਆ। ਮੇਰਾ ਆਪਣਾ ਨੈਰੇਟਿਵ ਬੜਾ ਚੇਂਜ ਹੋਇਆ ਇੱਥੇ ਕੈਨੇਡਾ ਆ ਕੇ, ਔਰ ਬਹੁਤ ਸਾਰੇ ਆਈ ਐਮ ਸ਼ੋਰ ਸਾਡੇ ਪਾਕਿਸਤਾਨੀ ਫਰੈਂਡਸ ਦਾ ਵੀ ਨੈਰੇਟਿਵ ਚੇਂਜ ਹੋਇਆ ਇੱਥੇ ਆ ਕੇ। ਆਪਾਂ ਇੰਡੀਆ ਸੀਗੇ, ਇੰਡੀਆ ਤਾਂ ਮੈਂ ਆਪਣਾ ਤੁਹਾਨੂੰ ਸੁਣਾ ਚੁੱਕਾ ਕਿੱਸਾ, ਵੀ ਮੈਂ ਸੋਚਦਾ ਸੀ ਪਾਕਿਸਤਾਨੀ ਬੰਦਾ ਕਿੱਦਾਂ ਦੇ ਹੁੰਦੇ ਹੋਣਗੇ, ਬਲਕਿ ਹਾਊ ਨਾਈਵ ਹਾਊ ਇਗਨੋਰੈਂਟ, ਤੁਸੀਂ ਕੁਛ ਵੀ ਕਹਿ ਸਕਦੇ ਹੋ, ਮਤਲਬ ਬੰਦੇ ਹੀ ਹੋਣਗੇ ਹੋਰ ਕੀ ਹੋਣਗੇ। ਬਟ ਇੱਕ ਕਿਰਿਓਸਿਟੀ ਸੀਗੀ ਦੇਖਣ ਦੀ, ਮੈਂ ਜੰਮੂ ਗਿਆ, ਜੰਮੂ ਤੋਂ ਉੱਪਰ 11 ਘੰਟੇ ਉੱਪਰ ਰਜੌਰੀ ਸੈਕਟਰ ਗਿਆ, ਰਜੌਰੀ ਤੋਂ ਉੱਤੇ ਹੈ ਪੁੰਛ ਬਾਰਡਰ ਜਿੱਥੇ ਸਾਹਮਣੇ ਪਾਕਿਸਤਾਨ ਹੈ, ਕਿੱਥੇ ਜੰਮੂ ਤੋਂ ਉੱਪਰ ਮੈਂ 11 ਉੱਥੇ ਸੀਗਾ, ਤੇ ਮੈਂ ਉਹ ਬਾਰਡਰ ਤੇ ਜਦੋਂ ਅਸੀਂ ਗਏ ਹਾਂ ਤੇ ਉੱਥੇ ਇਹਨਾਂ ਨੇ ਬਿਲਕੁਲ ਜਿੱਥੇ ਪੋਸਟ ਹੁੰਦੀ ਹੈ ਉੱਥੇ ਉਹ LMGs ਵਗੈਰਾ ਲੱਗੀਆਂ ਹੋਈਆਂ ਸਾਰੀਆਂ, ਉਹ ਕਹਿੰਦੇ ਜੀ ਆਪਣੇ ਫਾਇਰ ਉੱਥੇ ਤਾਂ ਇੱਦਾਂ ਸੀ, ਉਸ ਮੈਂ ਜਿਸ ਦੌਰ ਦੀ ਗੱਲ ਕਰ ਰਿਹਾ 90s ਦੀ ਗੱਲ ਕਰ ਰਿਹਾ, ਉੱਥੇ ਤੇ ਉਹ ਸਾਨੂੰ ਮੇਬੀ ਆਈ ਸ਼ੁੱਡ ਬੀ ਸੇਇੰਗ ਔਰ ਨਾਟ, ਉਹ ਕਹਿੰਦੇ ਫਾਇਰ ਕਰਿਆ LMG, ਠੀਕ ਹੈ ਫਾਇਰ ਕਰਨਾ ਫਾਇਰ, ਉੱਥੇ ਤਾਂ ਇਹ ਮਾਹੌਲ ਸੀਗਾ। ਮੈਂ ਕਿਹਾ ਨਹੀਂ, ਮੈਂ ਤਾਂ ਦੇਖਣਾ ਚਾਹੁੰਦਾ ਵੀ ਉਹ ਥੱਲੇ ਦੇਖਿਆ ਉੱਥੇ, ਉਹ ਕਹਿੰਦੇ ਉਹ ਗਾਓ ਹੈ ਪਾਕਿਸਤਾਨੀ ਗਾਓ ਹੈ, ਮੈਂ ਕਿਹਾ ਬੰਦੇ ਦੂਰੋਂ ਨਜ਼ਰ ਆਉਂਦੇ ਸੀ, ਮੈਂ ਕਿਹਾ ਜੀ ਬੰਦੇ ਦੇਖਣੇ ਕਿੱਦਾਂ, ਮਤਲਬ ਪਾਕਿਸਤਾਨੀ ਬੰਦੇ ਕਿੱਦਾਂ ਦੇ ਹੁੰਦੇ, ਸਾਨੂੰ ਤਾਂ ਇਹ ਨਹੀਂ ਸਮਝਦੇ, ਇਹ ਨਹੀਂ ਇਹ ਸੀ ਸਾਡਾ ਨੈਰੇਟਿਵ ਪਾਕਿਸਤਾਨ ਇੰਡੀਆ ਚ ਰਹਿੰਦਿਆਂ ਹੋਇਆ। ਤੇ ਜਿਹੜਾ ਬੰਦਾ ਪੈਲੇਸਟਾਈਨ ਚ ਪੈਦਾ ਹੋਇਆ ਬੜਾ ਹੈ, ਉਹਨੂੰ ਤਾਂ ਇਹੀ ਸਮਝਾਇਆ ਗਿਆ ਨਾ, ਉਹਦੇ ਦਿਮਾਗ ਚ ਫੀਡ ਕਰ ਦਿੱਤਾ ਗਿਆ ਦ ਨੈਰੇਟਿਵ ਦੈਟ ਇਜ਼ ਬੀਂਗ ਬਿਲਡ ਕੇ ਭਾਈ ਸਾਹਿਬ ਇਜ਼ਰਾਈਲ ਸਾਡਾ ਦੁਸ਼ਮਣ ਹੈ, ਯਹੂਦੀ ਮਾਰੇ ਦੁਸ਼ਮਣ ਹੋਤੇ ਹੈ, ਜੂਇਸ਼ ਮਾਰੇ ਦੁਸ਼ਮਣ ਹੋਤੇ ਹੈ, ਬਸ ਉਹਨੂੰ ਬੜਾ ਹੀ ਇਸ ਤਰ੍ਹਾਂ ਕੀਤਾ ਗਿਆ, ਹਮਾਸ ਵਾਲੇ ਸਾਡੇ ਬੰਦੇ ਹੈ, ਸਾਡੇ ਰਕਸ਼ਕ ਨੇ। ਉਹ ਤੇ ਉਹਨੂੰ ਜਦੋਂ ਪਤਾ ਲੱਗੇਗਾ ਕਿ ਗਲੋਬਲ ਵਿਊ ਪੁਆਇੰਟ ਲਏਗਾ, ਵੈਨ ਹੀ ਡਜ਼ਨਟ ਹੈਵ ਦੈਟ ਬਰਡਸ ਆਈ ਵਿਊ ਕਿ ਭਾਈ ਸਾਹਿਬ ਇਹ ਸਭ ਕਹਾਣੀ ਹੈ ਹਮਾਸ ਉੱਥੇ ਇਹਨਾਂ ਦੇ, ਦੇਖੋ ਨਾ ਪਨਾਮਾ ਪੇਪਰ ਚ ਆ ਤਾਂ ਗਿਆ ਸੀ ਸਾਰਿਆਂ ਦਾ ਕਿ ਉੱਥੇ ਵੱਡੇ ਘਰ ਲਗਜ਼ਰੀ ਅਪਾਰਟਮੈਂਟਸ ਇਹਨਾਂ ਦੇ, ਕਤਰ ਦੇ ਵਿੱਚ ਲਗਜ਼ਰੀ ਘਰ ਅਪਾਰਟਮੈਂਟਸ ਇਹਨਾਂ ਦੇ, ਉੱਥੇ ਇੰਗਲੈਂਡ ਦੇ ਵਿੱਚ ਤੇ ਵੱਡੀਆਂ ਮਹਿੰਗੀਆਂ ਗੱਡੀਆਂ, ਤੇ ਲੀਡਰ ਤੇ ਚੰਗਾ ਪੈਸਾ ਬਣਾ ਰਹੇ ਨੇ, ਉਹ ਤੁਹਾਨੂੰ ਇੰਨੀ ਤਾਂ ਅਗਲਾ ਦੇ ਅਵੇਅਰਨੈਸ ਹੀ ਨਹੀਂ ਹੈ ਨਾ। ਹੁਣ ਤੱਕ ਬੇਸਿਕ ਜਿਹਾ ਉਹਦਾ ਨੈਰੇਟਿਵ ਹੈ, ਇੱਕ ਬੰਦਾ 10 ਸਾਲ ਦਾ 15 ਸਾਲ ਦਾ ਇੱਕ ਨੈਰੇਟਿਵ ਸੁਣ ਰਿਹਾ, ਉਹ 20-25 ਸਾਲ ਦਾ ਨੌਜਵਾਨ, ਉਹਨੂੰ ਤੇ ਅੱਜ ਉੱਥੇ ਖਾਲਿਸਤਾਨ ਦੀ ਮੂਵਮੈਂਟ ਚ ਕਿੰਨੇ ਨੌਜਵਾਨ ਜਿਹੜੇ ਉਸ ਵੇਲੇ ਲੱਗ ਗਏ ਸੀ, ਹੁਣ ਉਹ ਕਹਿੰਦੇ ਜੀ ਬੜੀ ਬੇਵਕੂਫ ਬੇਵਕੂਫਾਂ ਵਾਲੀਆਂ ਹਰਕਤਾਂ ਕੀਤੀਆਂ ਸੀ ਉੱਥੇ। ਉਹਦੇ ਮਾਇੰਡ ਚ ਇੱਕ ਨੈਰੇਟਿਵ ਹੈ, ਜਦੋਂ ਉਹਨੂੰ ਦੱਸਿਆ ਜਾਏਗਾ ਕਿ ਭਾਈ ਸਾਹਿਬ ਨਾ ਅਸੀਂ ਫਿਲਿਸਤੀਨੀ ਵੀ ਉਹੀ ਹਾਂ, ਇਜ਼ਰਾਈਲੀ ਵੀ ਹੋਏ, ਸਭ ਇਨਸਾਨ ਹੀ ਹੈ, ਉਹਦਾ ਨੈਰੇਟਿਵ ਚੇਂਜ ਹੋ ਜਾਏਗਾ। ਸੋ ਮੈਂ ਇੱਥੇ ਗੱਲ ਨੂੰ ਖਤਮ ਕਰਦਾ। ਨਾਹਰ ਔਜਲਾ ਸਾਹਿਬ ਸਾਡੇ ਬੜੇ ਵੀਰ ਨੇ, ਮੈਂ ਜ਼ਰੂਰ ਇੱਕ ਕਹਾਂਗਾ, ਇਮੀਡੀਏਟ ਪਰਮਾਨੈਂਟ ਸੀਜ਼ਫਾਇਰ ਨਹੀਂ ਜੀ, ਪਰਮਾਨੈਂਟ ਸੀਜ਼ਫਾਇਰ ਹੋਣਾ ਚਾਹੀਦਾ ਹੈ। ਉਹਨਾਂ ਨੂੰ ਤੁਸੀਂ ਪਕੜਨਾ ਪਕੜੋ, ਘੇਰਾਬੰਦੀ ਕਰੋ, ਜੋ ਮਰਜ਼ੀ ਕਰੋ, ਬੱਚਿਆਂ ਨੂੰ, ਔਰਤਾਂ ਨੂੰ, ਬਜ਼ੁਰਗਾਂ ਨੂੰ ਫੌਰਨ ਰਿਲੀਫ, ਐਵਰੀਬਡੀ ਸ਼ੁੱਡ ਬੀ ਟ੍ਰੀਟਡ ਵੈਲ। ਕੋਈ ਹਾਸਪਿਟਲ ਚ ਹੈ ਉਹਨਾਂ ਦੀ ਜਾ ਕੇ ਜੇ ਗੁੱਡਵਿਲ ਲੈਣੀ ਹੈ, ਮਰਮ ਪੱਟੀ ਕਰੋ। ਇਜ਼ਰਾਈਲੀਆਂ ਨੂੰ ਖੁਦ ਚਾਹੀਦਾ, ਆਈ ਕੈਨ ਸੇ ਦਿਸ ਟੂ ਈਵਨ ਦਾ ਇਜ਼ਰਾਈਲੀ ਕੌਂਸਲ ਜਨਰਲ ਹੇਅਰ, ਆਈ ਐਮ ਸ਼ਿਓਰ ਉਹ ਪ੍ਰੋਗਰਾਮ ਸਾਰੇ ਸੁਣਦੇ ਹੀ ਹੋਣਗੇ, ਕਿ ਉਹਨਾਂ ਨੂੰ ਜਾ ਕੇ ਤੁਸੀਂ ਜੇ ਗੁੱਡਵਿਲ ਲੈਣੀ ਹੈ, ਉਹਨਾਂ ਨੂੰ ਜਾ ਕੇ ਥੋੜਾ ਸਪੋਰਟ ਕਰੋ, ਖਾਣਾ ਖੁਣਾ ਪਹੁੰਚਾਓ। ਕੱਲ ਮੈਂ ਸੁਣਿਆ ਇੱਥੇ ਮਿਊਨਿਕ ਸਿਕਿਉਰਿਟੀ ਕਾਨਫਰੰਸ ਦੇ, ਉਹ ਕਹਿੰਦੇ ਜੀ ਐਟਲੀਸਟ ਜੀ ਹੁਣ ਉਹ ਕੁਝ ਟਰੱਕ ਜ਼ਰੂਰ ਜਾਣੇ ਸ਼ੁਰੂ ਹੋ ਗਏ ਆ, ਠੀਕ ਹੈ, ਲੇਕਿਨ ਹਜੇ ਵੀ ਉੱਥੇ ਬਹੁਤ ਜ਼ਿਆਦਾ ਜ਼ਰੂਰਤ ਹੈ। ਐਨੀਵੇਸ ਜੀ, ਸਰਾ ਜੀ, ਨਾਹਰ ਔਜਲਾ ਸਾਹਿਬ ਸਾਡੇ ਬੜੇ ਵੀ ਨੇ। ਹਾਂਜੀ ਸਰਾ ਜੀ, ਸਪੋਂਸਰ ਕੋਈ ਰਹਿਤੇ ਹਮਾਰੇ ਕੌਣ ਕੌਣ ਹੈ
ਜੀ? ਹਮਾਰੇ ਸਾਹਿਬ ਸੌਰਵ ਚੱਡਾ ਜੀ ਜੁੜੇ ਹੋਏ ਜੀ।
ਅੱਛਾ, ਸੌਰਵ ਚੱਡਾ ਸਾਹਿਬ ਜੁੜ ਗਏ ਨੇ ਜੀ। ਮੈਂ ਇੱਕ ਮਿੰਟ ਨਾਹਰ ਔਜਲਾ ਸਾਹਿਬ ਨੂੰ ਦੇ ਦੇਵਾਂ, ਫਿਰ ਬਾਕੀ ਸਾਰਾ ਸਮੇਂ ਸੌਰਵ ਚੱਡਾ ਸਾਹਿਬ ਦਾ। ਬਾਕੀ ਕੌਲਰ ਰਿਕੁਐਸਟ ਹੈ ਕਿ ਲਾਈਨ ਪਲੀਜ਼ ਹੋਲਡ ਕਰਨਾ, ਸਭ ਦੀਆਂ ਕਾਲਸ ਲਵਾਂਗੇ, ਇਕਬਾਲ ਸਾਹਿਬ, ਅਨਿਲ ਜੀ ਸਭ ਦੀਆਂ। ਨਾਹਰ ਔਜਲਾ ਸਾਹਿਬ ਇੱਕ ਮਿੰਟ ਤੁਸੀਂ ਪਹਿਲਾਂ ਲੈ ਲਓ ਜੀ। ਹੈਲੋ
ਜੀ, ਜਦਵੀਰ ਜੀ ਬਹੁਤ ਬਹੁਤ ਧੰਨਵਾਦ ਜੀ। ਬਸ ਇੱਕ ਮਿੰਟ ਬਹੁਤ ਹੈ ਜੀ, ਮੈਂ ਕਦੀ ਕਦੀ ਆਉਣਾ ਹੁੰਦਾ ਕਿਉਂਕਿ ਤੁਸੀਂ ਮੈਨੂੰ ਪਲੇਟਫਾਰਮ ਦਿੱਤਾ ਹੋਇਆ ਜੀ ਸੰਡੇ ਵਾਲਾ, ਉਸ ਦਿਨ ਖੁੱਲ੍ਹ ਕੇ ਗੱਲਾਂ ਬਾਤਾਂ ਕਰ ਲਈ ਨਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜਦਵੀਰ ਜੀ, ਇੱਕ ਤਾਂ ਤੁਸੀਂ ਐਮ ਆਈ ਐਸ ਦੀ ਗੱਲ ਕੀਤੀ ਜੀ, ਮੈਨੂੰ ਲੱਗਦਾ ਕਿ ਬੜਾ ਵਧੀਆ ਪੁਆਇੰਟ ਆ ਉਹ, ਯੂਨੀਵਰਸਲ ਬੇਸਿਕ ਇਨਕਮ ਦੀ ਕਹਿ ਦਿੰਦੇ ਜੀ। ਉਹ ਇੱਕ ਬਿੱਲ ਇੱਥੇ ਲਿਆਂਦਾ ਵੀ ਗਿਆ ਸੀਗਾ ਜੀ 2021 ਦੇ ਵਿੱਚ, ਮੇਰਾ ਖਿਆਲ ਆ ਵੀ ਕੈਨੇਡਾ ਦੇ ਸੈਨੇਟ ਦੇ ਵਿੱਚ ਉਹ ਵਿਚਾਰਿਆ ਵੀ ਜਾ ਰਿਹਾ, ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ, ਐਕਸਕਿਊਜ਼ ਮੀ, ਮੈਨੂੰ ਲੱਗਦਾ ਜੀ ਉਹ ਲਾਗੂ ਹੋ ਵੀ ਜਾਣਾ। ਵੈਸੇ ਦੁਨੀਆਂ ਦੇ ਵਿੱਚ ਕਾਫੀ ਮੰਗ ਉੱਠ ਰਹੀ ਆ, ਕਿਉਂਕਿ ਜਿੰਨੇ ਗਰੀਬ ਲੋਕ ਨੇ ਜੀ ਜਿਹੜੇ ਬਹੁਤ ਮਿਹਨਤ ਕਰਦੇ ਆ, ਤਾਂ ਉਹ ਇੰਨੀ ਮਹਿੰਗਾਈ ਦੇ ਵਿੱਚ ਆਪਣਾ ਗੁਜ਼ਾਰਾ ਕਰ ਨਹੀਂ ਸਕਦੇ, ਉਹਨਾਂ ਲਈ ਇਹ ਜ਼ਰੂਰੀ ਵੀ ਆ। ਮੈਨੂੰ ਲੱਗਦਾ ਇਹ ਗੁੱਡ ਪੁਆਇੰਟ ਆ ਜੀ ਤੁਹਾਡਾ, ਇਹ ਭਾਰਤ ਦੇ ਵਿੱਚ ਵੀ ਵਿਚਾਰਿਆ ਜਾਣਾ ਚਾਹੀਦਾ। ਜਿਤਵੀ ਜੀ, ਮੈਂ ਦੋ ਪੁਆਇੰਟਾਂ ਤੇ ਗੱਲ ਕਰਨੀ ਚਾਹੁੰਦਾ। ਇੱਕ ਤਾਂ ਅੱਜ ਭਾਰਤ ਦਾ ਜਿਹੜਾ ਸੂਬਾ ਜੀ ਬੰਗਾਲ ਦੇ ਵਿੱਚ ਇੱਕ ਇਹ ਘਟਨਾ ਹੋਈ ਆ ਕਿ ਉੱਥੇ ਬੀਜੇਪੀ ਦੇ ਜਿਹੜੇ ਐਕਟਿਵਿਸਟ ਨੇ ਜੀ, ਉਹ ਕੋਈ ਪ੍ਰੋਟੈਸਟ ਕਰ ਰਹੇ ਸੀ, ਉੱਥੇ ਇੱਕ IPS ਆਫੀਸਰ ਹੈ ਜੀ ਜਿਹੜੇ ਪੱਗ ਬੰਨੀ ਹੋਈ ਸੀ, ਉਹ ਉੱਥੇ ਕੰਟਰੋਲ ਕਰ ਰਿਹਾ ਸੀਗਾ ਜੀ। ਉਹਦੇ ਵਿੱਚ ਫਿਰ ਉੱਥੇ ਦੇ ਜਿਹੜੇ ਐਕਟਿਵਿਸਟ ਨੇ ਜੀ ਬੀਜੇਪੀ ਦੇ, ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਖਾਲਿਸਤਾਨੀ ਹੈ, ਇੱਥੇ ਕੀ ਕਰ ਰਿਹਾ। ਬਹੁਤ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਜੀ ਬੜੀ ਚਰਚਾ ਬਣੀ ਹੋਈ ਹੈ ਇਹ ਖਬਰ। ਮੈਨੂੰ ਲੱਗਦਾ ਵੀ ਜਦੋਂ ਇਹ ਚਰਚਾ ਦੇ ਵਿੱਚ ਆਈ ਤਾਂ ਉੱਥੇ ਦੇ ਜਿਹੜੇ FMLA ਆ ਬੀਜੇਪੀ ਦੇ ਜਾਂ ਹੋਰ ਲੀਡਰ ਨੇ, ਉਹਨਾਂ ਨੇ ਕਹਿ ਦਿੱਤਾ ਜੀ ਡਿਨਾਈ ਉਹ ਕਰਤਾ ਕਿ ਇਹ ਗੱਲ ਹੋਈ ਨੀ, ਜਦੋਂ ਕੋਈ ਮੀਡੀਆ ਦੇ ਵਿੱਚ ਆਈ ਹੈ ਇਹ। ਮੈਨੂੰ ਲੱਗਦਾ ਜੀ ਭਾਰਤ ਦੇ ਪ੍ਰਧਾਨ ਮੰਤਰੀ ਜੀ ਨੂੰ ਜਾਂ ਗ੍ਰਹਿ ਮੰਤਰੀ ਨੂੰ, ਮੈਨੂੰ ਲੱਗਦਾ ਵੀ ਇਹਦੇ ਤੇ ਜ਼ਰੂਰ ਕਹਿਣਾ ਚਾਹੀਦਾ ਜੀ, ਇਸ ਕਿਸਮ ਦੀਆਂ ਜਦੋਂ ਗੱਲਾਂ ਹੋ ਰਹੀਆਂ ਨੇ, ਕਿੱਥੇ ਬੰਗਾਲ ਹੈ ਜੀ, ਕਿੱਥੇ ਪੰਜਾਬ ਦੇ ਵਿੱਚ ਜੇ ਕੋਈ ਗੱਲ ਹੁੰਦੀ ਵੀ ਹੈ, ਕੋਈ ਕਰਦਾ ਵੀ ਹੈ, ਮੈਨੂੰ ਤਾਂ ਲੱਗਦਾ ਕਿ ਬਹੁਤ ਵੱਡੀ ਪੱਧਰ ਤੇ ਗੱਲ ਉੱਥੇ ਹੋ ਨਹੀਂ ਰਹੀ, ਲੋਕ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈਗੇ। ਪਰ ਫਿਰ ਵੀ ਇਹੋ ਜਿਹੇ ਇੱਕ ਅਫੀਸਰ ਤੇ ਇਹੋ ਜਿਹੇ ਮਤਲਬ ਸਵਾਲ ਖੜੇ ਕਰ ਦੇਣੇ ਉਹਦੀ ਪੱਗ ਦੇਖ ਕੇ, ਜਦੋਂ ਕਿ ਉਹ ਇਸ ਗੱਲ ਤੇ ਬੜਾ ਬਹੁਤ ਹੀ ਜ਼ਿਆਦਾ ਇਸ ਗੱਲ ਤੇ ਉਹ ਮਾਇੰਡ ਕਰ ਰਿਹਾ ਜੀ ਕਿ ਤੁਸੀਂ ਮੇਰੀ ਸਿਰਫ ਪੱਗ ਦੇਖ ਕੇ ਮੈਨੂੰ ਤੁਸੀਂ ਇਸ ਗੱਲ ਦੇ ਨਾਲ ਜੋੜ ਰਹੇ ਹੋ, ਜਿਹੜਾ ਕੁਝ ਕਹਿ ਰਹੇ ਹੋ ਇਹ ਗਲਤ ਹੈ, ਮੈਂ ਤੁਹਾਡੇ ਧਰਮ ਬਾਰੇ ਕੁਝ ਨਹੀਂ ਕਿਹਾ, ਮੈਂ ਸਿਰਫ ਕੰਟਰੋਲ ਕਰ ਰਿਹਾ। ਪਹਿਲੀ ਗੱਲ ਤਾਂ ਜੀ ਇਸ ਗੱਲ ਤੇ ਜ਼ਰੂਰ ਹੋਣਾ ਚਾਹੀਦਾ ਜੀ, ਹੋ ਸਕਦਾ ਗੱਲਬਾਤ ਕੀਤੀ ਵੀ ਹੋਵੇ ਕਿ ਤੁਸੀਂ ਹਰ ਇੱਕ ਗੱਲ ਤੇ ਜੇ ਗੱਲ ਕਰਦੇ ਰਹਿੰਦੇ ਹੋ ਜੀ, ਮੈਂ ਕਿਉਂਕਿ ਪੂਰਾ ਪ੍ਰੋਗਰਾਮ ਸੁਣ ਨਹੀਂ ਸਕਿਆ। ਦੂਸਰਾ ਮੇਰਾ ਸਵਾਲ ਹੈ ਜੀ, ਜਦੋਂ ਜੀ ਕਿਸਾਨਾਂ ਦੀਆਂ ਕਾਫੀ ਮੰਗਾਂ ਜਿਹੜੀਆਂ ਪਹਿਲਾਂ 2021 ਦੇ ਵਿੱਚ ਜਦੋਂ ਉੱਥੇ ਸੰਯੁਕਤ ਕਿਸਾਨ ਮੋਰਚਾ ਲੱਗਿਆ ਉਦੋਂ ਮੰਨ ਲਈਆਂ ਗਈਆਂ ਸੀ, ਉਹ ਮੰਗਾਂ ਜਿਹੜੀਆਂ ਮੰਨੀਆਂ ਹੋਈਆਂ ਨੇ ਉਹਨਾਂ ਤੇ ਉਹ ਗੱਲ ਕਰਨ ਜਾ ਰਹੇ ਨੇ, ਕਈ ਮੰਗਾਂ ਦੇ ਨਾਲ ਸਰਕਾਰ ਸਹਿਮਤ ਨਹੀਂ ਹੋ ਸਕਦੀ ਜਾਂ ਉਹਦੇ ਤੇ ਮਜਬੂਰੀਆਂ ਹੋ ਸਕਦੀਆਂ ਨੇ, ਪਰ ਉਹਦੇ ਤੇ ਗੱਲਬਾਤ ਹੋ ਸਕਦੀ ਹੈ। ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪ੍ਰਬੰਧ ਕਰੇ ਨੇ ਜੀ ਹਰਿਆਣਾ ਬਾਰਡਰ ਤੇ, ਮੈਨੂੰ ਲੱਗਦਾ ਕਿ ਇਹ ਤਾਂ ਲੋਕਤੰਤਰ ਦੇ ਫਿਰ ਢਾਣ ਵਾਲੀ ਗੱਲ ਆ, ਜਾਂ ਜਿਸ ਤਰੀਕੇ ਦੇ ਨਾਲ ਡਰੋਨ ਦੇ ਨਾਲ ਜਾਂ ਜੋ ਵੀ ਜਿਸ ਕਿਸਮ ਦੇ ਨਾਲ ਉਹਨਾਂ ਨੂੰ ਜ਼ਖਮੀ ਕੀਤਾ ਗਿਆ ਲੋਕਾਂ ਨੂੰ, ਇਹ ਨਹੀਂ ਹੋਣਾ ਚਾਹੀਦਾ ਜੀ। ਦਿੱਲੀ ਉਹ ਜਾਂਦੇ ਵੀ ਆ ਗੱਲਬਾਤ ਕਰਨਗੇ, ਉਹਨਾਂ ਨੇ ਇੱਕ ਥਾਂ ਦੇ ਦੇਣੀ ਚਾਹੀਦੀ, ਉੱਥੇ ਬੈਠ ਕੇ ਵਿਚਾਰ ਹੋ ਸਕਦੇ ਵੀ ਆਹ ਗੱਲ ਅਸੀਂ ਕਰ ਸਕਦੇ ਹਾਂ, ਆਹ ਨਹੀਂ ਕਰ ਸਕਦੇ। ਤੁਹਾਨੂੰ ਵੀ ਅੱਜ ਮੈਂ ਸੁਣਿਆ ਜੀ ਤੁਸੀਂ ਗੱਲ ਕੀਤੀ ਹੈ ਕਿ ਕਰਜ਼ੇ ਤੇ ਗੱਲ ਹੋ ਸਕਦੀ ਵੀ ਆਹ ਗੱਲ ਮੰਨੀ ਜਾ ਸਕਦੀ ਹੈ, ਜਾਂ ਜਿਹੜੇ ਲੋਕ ਉੱਥੇ ਉਸ ਟਾਈਮ ਤੇ ਜਿਨ੍ਹਾਂ ਦੀ ਜਾਨ ਚਲੀ ਗਈ ਉਹਨਾਂ ਨੂੰ ਕੁਝ ਨਾ ਕੁਝ ਮੁਆਵਜ਼ਾ ਦਿੱਤਾ ਜਾ ਸਕਦਾ ਹੈ, ਵਿਚਾਰ ਹੋ ਸਕਦੀ ਹੈ, ਜਿਹੜੀ MSP ਤੇ ਵੀ ਗੱਲਬਾਤ ਹੋ ਸਕਦੀ ਹੈ। ਪਰ ਮੈਨੂੰ ਲੱਗਦਾ ਜੀ ਜਿਹੜਾ ਰਵੱਈਆ ਅਪਣਾਇਆ ਗਿਆ, ਮੈਨੂੰ ਲੱਗਦਾ ਇਹਦਾ ਕੋਈ ਬਹੁਤ ਜ਼ਿਆਦਾ ਫਾਇਦਾ ਨਹੀਂ ਹੋਣਾ, ਇਹਦੇ ਨਾਲ ਇਸ ਕਿਸਮ ਦਾ ਢੰਗ ਹੈ ਜਿਹੜਾ ਨਹੀਂ ਅਪਣਾਇਆ ਜਾਣਾ ਚਾਹੀਦਾ। ਜਦੋਂ ਕਿ ਤੁਸੀਂ ਵੀ ਦੱਸਿਆ ਸਾਰੀ ਦੁਨੀਆਂ ਉਹ ਆਪਣੀ ਗੱਲ ਉਠਾ ਰਹੇ ਨੇ, ਕਿਤੇ ਵੀ ਉਹਨਾਂ ਰੋਕਿਆ ਨਹੀਂ ਜਾ ਰਿਹਾ। ਇਸ ਤਰੀਕੇ ਦੇ ਨਾਲ ਜਦੋਂ ਫੋਰਮ ਜਾ ਰਹੇ ਨੇ ਤਾਂ ਮੈਨੂੰ ਲੱਗਦਾ ਜੀ ਇਸ ਤਰੀਕੇ ਦੇ ਨਾਲ ਜਿਹੜਾ ਰਵੱਈਆ ਕਰਨਾ ਇੱਕ ਬਹੁਤ ਵੱਖਰਾ ਜਿਹਾ ਲੱਗਦਾ, ਇੱਕ ਬਾਰਡਰ ਜਿਹਾ ਖੜਾ ਕਰ ਦੇਣਾ ਇਸ ਕਿਸਮ ਦੇ ਨਾਲ, ਇੰਨੀ ਜ਼ਿਆਦਾ ਉੱਥੇ ਪੁਲਿਸ ਜਾਂ ਅਰਧ ਜਿਹੜੇ ਸੈਨਿਕ ਨੇ ਬਲ ਜਿਹੜਾ ਇੰਡੀਆ ਦੇ ਵਿੱਚ ਹੈਗੇ ਜੀ ਉਸ ਕਿਸਮ ਦੇ ਬੁਲਾ ਲੈਣੇ, ਮਤਲਬ CRPF ਵਗੈਰਾ, ਮੈਨੂੰ ਲੱਗਦਾ ਜੀ ਇਹ ਕੋਈ ਬਹੁਤਾ ਚੰਗਾ ਨਹੀਂ ਹੋ ਰਿਹਾ ਇਸ ਗੱਲ ਨਾਲ, ਜਿਹੜਾ ਇੰਡੀਆ ਦਾ ਇਮੇਜ ਵੀ ਹੈ ਦੁਨੀਆਂ ਦੇ ਵਿੱਚ ਉਹ ਕੋਈ ਬਹੁਤ ਠੀਕ ਨਹੀਂ ਜਾ ਰਿਹਾ ਜਦੋਂ ਕਿ ਇੱਕ ਵੱਡਾ ਲੋਕਤੰਤਰ ਉੱਥੇ ਮੰਨਿਆ ਜਾ ਰਿਹਾ। ਤੁਸੀਂ ਕਹਿਣਾ ਚਾਹੋਗੇ ਜੀ ਇਹਦੇ ਪਰ?
ਹਾਂਜੀ ਮੈਂ ਦੋਨੋਂ ਪੁਆਇੰਟ ਤੇ ਬਸ 20 ਸਕਿੰਟ ਚ ਗੱਲ ਨਿਬੇੜ ਦਿੰਦਾ ਕਿਉਂਕਿ ਸਾਡੇ ਸਪਾਂਸਰ ਇੱਕ ਵੇਟ ਕਰ ਰਹੇ ਨੇ, ਮੈਂ ਡਿਟੇਲ ਚ ਗੱਲ ਕਰਨਾ ਚਾਹੁੰਦਾ, ਮੇਬੀ ਮੈਂ ਕੱਲ ਤੁਹਾਨੂੰ ਦੁਬਾਰਾ ਲੈ ਲਾਂਗਾ ਨਾਰੋਜਲਾ ਸਾਹਿਬ, ਔਰ ਅਸੀਂ ਦੱਸ ਦਈਏ ਕਿ ਹਰ ਸੰਡੇ ਨੂੰ ਚੈਨਲ ਵਾਈ ਦੇ ਉੱਤੇ ਵੀ ਨਾਰੋਜਲਾ ਸਾਹਿਬ ਆਪਣੇ ਇੱਕ ਪ੍ਰੋਗਰਾਮ ਲੈ ਕੇ ਆਉਂਦੇ ਨੇ, ਬਹੁਤ ਵਧੀਆ ਫੀਡਬੈਕ ਉਹਦੀ ਮਿਲਦੀ ਹੈ। ਸਰ ਜਿਹੜਾ ਤੇ ਉਹ ਸਿੱਖ ਪੁਲਿਸ ਅਫਸਰ ਨੂੰ ਕਿ ਉਹਨੇ ਪਗੜੀ ਬੰਨੀ ਹੋਈ ਸੀਗੀ ਉਹ ਦੇਖ ਕੇ ਉਹਨੂੰ ਖਾਲਿਸਤਾਨੀ ਕਹਿਣਾ, ਬਹੁਤ ਉਹਨਾਂ ਨੇ ਓਬਜੈਕਸ਼ਨ ਉਠਾਈ ਉਹਦੇ ਉੱਤੇ। ਮੈਂ ਗੱਲ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਜਿਹੜੇ ਇੰਡੀਆ ਦੇ ਵਿੱਚ ਜਿਹੜੇ ਸਿੱਖ ਨੇ ਉਹ ਦੇਸ਼ ਲਈ ਸਭ ਤੋਂ ਅੱਗੇ ਵੱਧ ਕੇ ਕੰਮ ਕਰਦੇ ਨੇ, ਚਾਹੇ ਤੁਸੀਂ ਫੌਜ ਦੇਖ ਲਓ ਔਰ ਪੁਲਿਸ ਦੇਖ ਲਓ, IPS ਆਫਿਸਰ ਦੇਖ ਲਓ, ਚਾਹੇ ਤੁਸੀਂ ਕੋਈ ਫੋਰਨ ਸਰਵਿਸਿਜ਼ ਦੇਖ ਲਓ, ਹਰੇਕ ਸੈਕਸ਼ਨ ਦੇ ਵਿੱਚ। ਔਰ ਬਿਲਕੁਲ ਉਹਨਾਂ ਦਾ ਜਾਇਜ਼ ਹੈ ਕਿ ਉਹਨਾਂ ਦਾ ਹਰਟ ਹੋਣਾ। ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰ ਦਵਾਂ ਕਿ ਸਾਡੇ ਇੱਥੇ ਕੈਨੇਡਾ ਦੇ ਵਿੱਚ ਵੀ ਇਹ ਜਦੋਂ ਸਾਡੇ ਕੈਨੇਡੀਅਨ ਮੈਂਬਰ ਪਾਰਲੀਮੈਂਟ ਨੂੰ ਵੀ ਸਾਡੇ ਕੈਬਨਿਟ ਮੰਤਰੀਆਂ ਨੂੰ ਖਾਲਿਸਤਾਨੀ ਕਿਹਾ ਜਾਂਦਾ ਤੇ ਉਹ ਹਰਟ ਫੀਲ ਕਰਦੇ ਨੇ, ਉਹ ਦੁੱਖ ਜ਼ਾਹਿਰ ਕਰਦੇ ਨੇ। ਔਨ ਦੀ ਏਅਰ ਮੇਰੇ ਸਾਹਮਣੇ ਦੁੱਖ ਜ਼ਾਹਿਰ ਕਰ ਚੁੱਕੇ ਨੇ, ਔਰ ਆਫ ਦੀ ਏਅਰ ਵੀ ਸਟੂਡੀਓ ਚ ਮੇਰੇ ਨਾਲ, ਮੈਂ ਨਾਮ ਨਹੀਂ ਲਵਾਂਗਾ, ਬਹੁਤ ਸਾਰੇ ਸਾਡੇ ਸਿੱਖ ਮੈਂਬਰ ਪਾਰਲੀਮੈਂਟ ਕੈਬਨਿਟ ਮੰਤਰੀਆਂ ਨੂੰ ਜਦੋਂ ਖਾਲਿਸਤਾਨੀ ਕਿਹਾ ਜਾਂਦਾ ਉਹ ਕਹਿੰਦੇ ਇਹ ਹਰਟ ਕਰਦਾ ਸਾਨੂੰ। ਔਰ ਕਈ ਸਾਡੇ ਕੈਬਨਿਟ ਮੰਤਰੀਆਂ ਨੇ ਨਾਮ ਤੁਹਾਨੂੰ ਪਤਾ, ਉਹਨਾਂ ਨੇ ਤਾਂ ਮੀਡੀਆ ਚ ਜਾ ਕੇ ਕਹਿਤਾ ਸੀਗਾ ਕਿ ਮੈਂ ਅਸੀਂ ਤੇ ਖਾਲਿਸਤਾਨ ਦੇ ਖਿਲਾਫ ਹੈ ਤੇ ਤੁਸੀਂ ਸਾਨੂੰ ਉਹ ਕਹਿੰਦੇ ਇੰਡੀਆ ਗਵਰਨਮੈਂਟ ਤੁਹਾਨੂੰ ਖਾਲਿਸਤਾਨੀ ਕਹਿੰਦੀ ਹੈ, ਕਹਿੰਦੇ ਗਲਤ ਕਹਿੰਦੇ ਆ ਸਾਨੂੰ ਖਾਲਿਸਤਾਨੀ, ਅਸੀਂ ਬਿਲਕੁਲ ਨਹੀਂ ਹੈ, ਅਸੀਂ ਖਿਲਾਫ ਹਾਂ ਮਲਕੀਏ ਦੇ ਖਾਲਿਸਤਾਨ ਦੇ। ਪ੍ਰਧਾਨ ਮੰਤਰੀ ਟਰੂਡੋ ਸਾਹਿਬ ਸਾਡੇ ਕਹਿ ਚੁੱਕੇ ਨੇ, ਮੈਨੂੰ CBC ਤੇ ਫਾਰਮਰ ਦੋਨੋਂ ਗੱਲਾਂ ਤੁਹਾਡੀਆਂ, ਫਾਰਮਰ ਪ੍ਰੋਟੈਸਟ ਲਈ ਬੁਲਾਇਆ ਗਿਆ ਸੀ ਮੈਨੂੰ CBC ਤੇ, ਉਹਨਾਂ ਨੇ ਪੁੱਛ ਗੱਲ ਤੇ ਮੈਨੂੰ ਬੁਲਾਇਆ ਗਿਆ ਸੀ CBC ਤੇ ਵੀ ਇੱਥੇ ਫਾਰਮਰ ਪ੍ਰੋਟੈਸਟ ਤੇ ਗੱਲ ਕਰਨ ਲਈ, ਵਿੱਚ ਉਹਨਾਂ ਨੇ ਮੈਨੂੰ ਕਹਿ ਦਿੱਤਾ ਜੀ ਉਹ ਖਾਲਿਸਤਾਨ ਦਾ ਕੀ ਮੁੱਦਾ ਹੈ, ਇਹ ਕਿਉਂ ਇੰਡੀਅਨ ਗਵਰਨਮੈਂਟ ਇੱਦਾਂ ਕਹਿੰਦੀ। ਮੈਂ ਕਿਹਾ ਜੀ ਗਲਤ ਕਹਿੰਦੀ ਹੈ, ਮੈਂ CBC ਤੇ ਮੇਰਾ ਔਨ ਰਿਕਾਰਡ ਹੈ। ਮੈਂ ਕਿਹਾ ਜੀ ਉਹ ਜਦੋਂ ਇਹ ਕਹਿੰਦੇ ਆ ਵੀ ਟਰੂਡੋ ਸਾਹਿਬ ਜਾਂ ਇਹਨਾਂ ਦੇ ਕੈਬਨਿਟ ਮੰਤਰੀ ਕੋ ਖਾਲਿਸਤਾਨ ਦੀ ਹਿਮਾਇਤ ਕਰਦੇ ਆ, ਗਲਤ ਕਹਿੰਦੇ ਆ ਇੰਡੀਆ ਦੀ ਗਵਰਨਮੈਂਟ, ਇਹ ਨਹੀਂ ਹੈ ਜਿੱਥੇ ਤੱਕ ਮੈਂ ਜਾਣਿਆ। ਮੈਂ ਕਿਹਾ ਜਦ ਟਰੂਡੋ ਸਾਹਿਬ ਬੰਬੇ ਜਾ ਕੇ ਕਹਿ ਚੁੱਕੇ ਆ ਵੀ ਸਟੈਂਡ ਫੋਰ ਯੂਨਾਈਟਿਡ ਕੈਨੇਡਾ, ਯੂਨਾਈਟਿਡ ਇੰਡੀਆ, ਤੇ ਜਦੋਂ ਟਰੂਡੋ ਸਾਹਿਬ ਕਹਿ ਰਹੇ ਸੀਗੇ ਤੇ ਸਾਰੇ ਕੈਬਨਿਟ ਮੰਤਰੀ ਨਵਦੀਪ ਬੈਂਸ ਸਾਹਿਬ, ਹਰਜੀਤ ਸੱਜਣ ਸਾਹਿਬ ਪਿੱਛੇ ਹੀ ਖੜੇ ਸੀਗੇ, ਕਿਸੇ ਨੇ ਹੱਥ ਕਰਕੇ ਖੜਾ ਕਰਕੇ ਕਿਹਾ ਕਿ ਨਹੀਂ ਜੀ ਅਸੀਂ ਤਾਂ ਖਾਲਿਸਤਾਨ ਪੱਖੀ ਹਾਂ। ਫਿਰ ਇੰਡੀਆ ਦੇ ਵਿੱਚ ਜਿੱਥੇ ਜਿੱਥੇ ਖੜੇ ਹੋਏ ਆ ਹਰ ਜਗ੍ਹਾ ਕਹਿੰਦੇ ਆ ਵੀ ਸਟੈਂਡ ਫੋਰ ਯੂਨਾਈਟਿਡ ਇੰਡੀਆ, ਤੇ ਜਾਂ ਤੇ ਨਵਦੀਪ ਬੈਂਸ ਸਾਹਿਬ ਨੇ ਜਾਂ ਹਰਜੀਤ ਸੱਜਣ ਸਾਹਿਬ ਨੇ ਪਿੱਛੇ ਹੱਥ ਖੜਾ ਕਰਕੇ ਕਹਿਤਾ ਹੋਵੇ ਨਹੀਂ ਜੀ ਨਹੀਂ ਮੈਂ ਤਾਂ ਖਾਲਿਸਤਾਨ ਪੱਖੀ ਹਾਂ। ਸੋ ਜਿੰਨਾ ਉਹਨਾਂ ਨੇ ਜੋੜਨ ਦੀ ਕੋਸ਼ਿਸ਼ ਕੀਤੀ ਹੈ ਇਹ ਤੇ ਗਲਤ, ਇਹ ਤੇ ਤਰੀਕਾ ਹੀ ਗਲਤ ਹੈ। ਤੁਸੀਂ ਇੱਕ ਬੰਦਾ ਉੱਥੇ ਪਗੜੀ ਧਾਰੀ ਹੈ ਉਹਦੀ ਪੱਗ ਨੂੰ ਦੇਖ ਕੇ ਤੁਸੀਂ ਕਹੋ ਤੂੰ ਖਾਲਿਸਤਾਨੀ, ਅਗਲਾ ਬੰਦੇ ਨੇ ਗੁੱਸਾ ਕਰਨਾ ਹੀ ਹੈ ਕਿਉਂ ਨਹੀਂ? ਅੱਜ ਮਮਤਾ ਜੀ ਨੇ ਵੀ, ਮਮਤਾ ਬੈਨਰਜੀ ਜੀ ਨੇ ਸਹੀ ਕਿਹਾ, ਇਹ ਕੀ ਬਦਤਮੀਜ਼ੀ ਹੈ, ਠੀਕ ਹੈ ਜੀ? ਇਹ ਗਲਤ ਗੱਲ ਹੈ, ਔਰ ਇਹਦੇ ਲਈ ਹਾਈਐਸਟ ਲੈਵਲ ਦੇ ਉੱਤੇ BJP ਨੂੰ ਕ੍ਰਿਟੀਸਾਈਜ਼ ਕਰਨਾ ਚਾਹੀਦਾ। ਜੇ ਮੋਦੀ ਸਾਹਿਬ ਤੱਕ ਤੋਂ ਵੀ ਉੱਪਰੋਂ ਬਿਆਨ ਆਉਣੇ ਚਾਹੀਦੇ ਹਾਈਐਸਟ ਲੈਵਲ ਤੋਂ, ਸੁਵਿੰਦੂ ਅਧਿਕਾਰੀ ਆ ਸਾਰੇ ਇਹ ਚ ਗਲਤ ਗੱਲ ਕਰ ਰਹੇ ਨੇ। ਅੱਜ ਸ਼ਾਮ ਨੂੰ ਅਸੀਂ ਚੈਨਲ ਵਾਈ ਤੇ ਗੱਲ ਕਰਾਂਗੇ, ਇਹ ਵੀਡੀਓ ਵੀ ਦਿਖਾਵਾਂਗੇ, ਇਹ ਗਲਤ ਗੱਲ ਹੈ ਬਿਲਕੁਲ। ਇਹ ਜੇ ਤੁਸੀਂ ਵਾਕਈ ਹੀ ਜੋ ਉਹਨਾਂ ਦਾ ਕੰਟਰੀਬਿਊਸ਼ਨ ਹੈ ਇੰਡੀਆ ਨੂੰ ਉਹਦੇ ਬਾਰੇ ਸੋਚਣਾ ਚਾਹੀਦਾ। ਖੈਰ, ਔਰ ਕਿਸਾਨਾਂ ਦੇ ਬਾਰੇ ਹੋਰ ਡਿਟੇਲ ਚ ਗੱਲ ਜਿਹੜੀ ਸ਼ਾਮ ਨੂੰ ਕਰਾਂਗੇ। ਸਰ, ਆਖਰੀ ਜਿਹੜੇ ਸਾਡੇ 10-12 ਮਿੰਟ ਨੇ, ਮੈਂ ਚਾਹਾਂਗਾ ਸਾਡੇ ਸਪੌਂਸਰ ਇੰਤਜ਼ਾਰ ਕਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਲਈਏ, ਦੈਨ ਵੀਲ ਕੈਰੀ ਔਨ ਦਾ ਡਿਸਕਸ਼ਨ। ਚੱਡਾ ਸਾਹਿਬ ਸਾਡੇ ਨਾਲ, ਚੱਡਾ ਸਾਹਿਬ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ। ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਔਰ ਅਸੀਂ ਜ਼ਿਕਰ ਕਰ ਰਹੇ ਹਾਂ ਸੌਰਵ ਚੱਡਾ ਸਾਹਿਬ ਦਾ, ਵਨ ਆਫ ਦਾ ਮੋਸਟ ਸਕਸੈਸਫੁਲ ਐਡਵਾਈਜ਼ਰ ਨੇ ਜਦੋਂ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਆਵੇ, ਰਿਟਾਇਰਮੈਂਟ ਦੀ ਗੱਲ ਆਵੇ, ਤੇ 416-300-5555 ਦੇ ਫੋਨ ਮਿਲਾ ਲਓ, ਸੌਰਵ ਚੱਡਾ ਸਾਹਿਬ ਤੋਂ ਅਪੁਆਇੰਟਮੈਂਟ ਲੈ ਲਓ। ਸਰ, ਇਹ ਫੈਕਟਰ ਬੜੀ ਵਾਰ ਹੁੰਦਾ ਹੈਗਾ, ਅੱਜ ਵੀ ਗੱਲ ਕਰਾਂਗੇ ਔਰ ਇਹਦੇ ਬਾਰੇ ਨੈਕਸਟ ਵੀਕ ਵੀ ਗੱਲ ਕਰਾਂਗੇ। ਬੜਾ ਇੰਪੋਰਟੈਂਟ ਫੈਕਟਰ ਹੈ ਕਿ ਕਿੰਨਾ ਪੈਸਾ ਚਾਹੀਦਾ ਹੈ ਰਿਟਾਇਰਮੈਂਟ ਵਾਸਤੇ, ਔਰ ਕਿਹੜੇ ਕਿਹੜੇ ਫੈਕਟਰਸ ਵੀ ਕੰਸਿਡਰ ਕਰਨੇ ਪੈਣਗੇ ਕੈਲਕੂਲੇਸ਼ਨ ਵਾਸਤੇ, ਇਹਦੀ ਜਾਣਕਾਰੀ ਦਿਓ ਜੀ।
ਜੀ ਯੁਗਵੀਰ ਜੀ, ਤੁਸੀਂ ਪਹਿਲੇ ਵੀ ਕਾਫੀ ਵਾਰ ਕੁਐਸਚਨ ਪੁੱਛਿਆ ਜੀ ਕਿੰਨਾ ਅਮਾਊਂਟ ਚਾਹੀਦਾ, ਔਰ ਮੈਂ ਡਿਫਰੈਂਟ ਫਾਰਮੂਲਾਸ ਦੱਸੇ ਜਿਹੜੇ ਕੁਇਕ ਆਨਸਰ ਹੈਗੇ ਕਿ ਕਿਸੇ ਵੀ ਪਰਸਨ ਨੂੰ ਜੇ ਆਪਣਾ ਚੈੱਕ ਕਰਨਾ ਰਿਟਾਇਰਮੈਂਟ ਲਈ ਕਿੰਨਾ ਪੈਸਾ ਚਾਹੀਦਾ ਤਾਂ ਤੁਸੀਂ ਚੈੱਕ ਕਰ ਸਕਦੇ ਹੋ। ਹਾਊਐਵਰ, ਜਦੋਂ ਆਪਾਂ ਡਿਟੇਲ ਚ ਗੱਲ ਕਰਦੇ ਹਾਂ, ਅਫਕੋਰਸ ਕਿਸੇ ਪਰਸਨ ਨੂੰ ਆਪਾਂ ਇਨ ਪਰਸਨ ਮਿਲਦੇ ਹਾਂ, ਡਿਟੇਲ ਚ 2 ਘੰਟੇ ਗੱਲ ਹੁੰਦੀ ਹੈ, ਤਾਂ ਉਹ ਫਿਰ ਕੁਇਕ ਫਾਰਮੂਲਾ ਨਹੀਂ ਯੂਜ਼ ਹੁੰਦਾ ਕਿ ਅੱਛਾ ਤੇ ਬੇਸਿਕਲੀ ਹਰ ਪਰਸਨ ਨੂੰ ਜਿਹੜਾ ਹੈਗਾ ਫਾਈਂਡ ਆਊਟ ਕਰਨਾ ਹੀ ਹੁੰਦਾ ਕਿ ਯਾਰ ਮੈਨੂੰ ਰਿਟਾਇਰਮੈਂਟ ਕਿੰਨਾ ਚਾਹੀਦਾ, ਮੈਨੂੰ ਲੱਖ ਡਾਲਰ ਚਾਹੀਦਾ, ਮਿਲੀਅਨ ਚਾਹੀਦਾ, 10 million dollars ਚਾਹੀਦਾ। ਹਾਲਾਂਕਿ ਕਾਫੀ ਸਾਲਾਂ ਤੋਂ ਡੈਕੇਡ ਤੋਂ ਮਾਰਕੀਟ ਚ ਵਰਡ ਚੱਲਦਾ 1 million ਦਾ, ਯਾਰ ਮਿਲੀਅਨ ਡਾਲਰ ਤਾਂ ਚਾਹੀਦਾ ਰਿਟਾਇਰਮੈਂਟ ਦੇ ਵਿੱਚ। ਹਾਲਾਂਕਿ ਉਹਦਾ ਕੋਈ ਬੇਸਿਸ ਨਹੀਂ ਹੈਗਾ, ਇਹ 20-30 ਸਾਲ ਪਹਿਲੇ ਯੂਜ ਹੁੰਦਾ ਸੀ ਅਮਾਊਂਟ, ਅੱਜ ਤੱਕ ਉਹ ਅਮਾਊਂਟ ਨੂੰ ਐਜ਼ ਆ ਬੇਸਿਸ ਮੰਨਿਆ ਜਾਂਦਾ। ਲੇਕਿਨ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਟਾਈਮ ਦੇ ਨਾਲ ਚੇਂਜ ਹੋ ਜਾਂਦੀਆਂ, ਕਿਉਂਕਿ ਕੀ ਹੈ ਕਿ ਅੱਜ ਕੱਲ ਬੜੇ ਸਾਰੇ ਲੋਕੀ ਜਿਹੜੇ ਆ ਸਪੈਸ਼ਲੀ ਜਿਹੜੀ ਨਵੀਂ ਜਨਰੇਸ਼ਨ ਹੈ, ਦੇ ਵਾਂਟ ਟੂ ਰਿਟਾਇਰ ਅਰਲੀ, ਜਲਦੀ ਰਿਟਾਇਰ ਹੋਣਾ ਚਾਹੁੰਦੇ। ਉਹ ਟ੍ਰੈਡੀਸ਼ਨਲ ਜਿਹੜੀ ਡੈਫੀਨੇਸ਼ਨ ਸੀ ਨਾ 65 ਸਾਲ ਦੀ, ਕੋਈ ਇੰਟਰਸਟਿਡ ਮੈਜੋਰਿਟੀ ਜਿਹਨਾਂ ਨੂੰ ਮੈਂ ਮਿਲਦਾ ਉਹ ਮੈਜੋਰਿਟੀ ਤਾਂ ਇੰਟਰਸਟਿਡ ਹੈਗੀ ਨੀ ਨਾ 65 ਸਾਲ ਤੱਕ ਰਿਟਾਇਰਮੈਂਟ ਲਈ ਜਾਣਾ। ਔਰ ਜੇ ਅਰਲੀ ਰਿਟਾਇਰ ਹੋਣਾ ਹੈ ਤੇ ਇਸ ਲਈ ਵੀ ਪੈਸਾ ਜ਼ਿਆਦਾ ਚਾਹੀਦਾ, ਔਰ ਹੋ ਕੀ ਰਿਹਾ ਟੈਕਨੋਲੋਜੀ ਦੇ ਨਾਲ ਕਿ ਪੀਪਲ ਆਰ ਲਿਵਿੰਗ ਲੌਂਗਰ, ਇਹ ਹੋ ਗਿਆ ਇੰਪੈਕਟ ਲੰਬਾ। ਤੇ ਇਸ ਕਰਕੇ ਬੜੀਆਂ ਸਾਰੀਆਂ ਚੀਜ਼ਾਂ ਨੂੰ ਕੰਸੀਡਰ ਕਰਨਾ ਬੜਾ ਜ਼ਰੂਰੀ ਹੋਏਗਾ, ਫਾਈਂਡ ਆਊਟ ਕਰਨਾ ਕਿ ਮੈਨੂੰ ਰਿਟਾਇਰਮੈਂਟ ਲਈ ਕਿੰਨਾ ਚਾਹੀਦਾ। ਹੁਣ ਦੇਖੋ ਡਿਪੈਂਡ ਕਰਦਾ ਕਿ ਤੁਸੀਂ ਰਿਟਾਇਰਮੈਂਟ ਕਰਨਾ ਕੀ ਹੈ, ਰਿਟਾਇਰਮੈਂਟ ਚ ਟਾਈਮ ਕਿੱਥੇ ਸਪੈਂਡ ਕਰਨਾ। ਜ਼ਰੂਰੀ ਨਹੀਂ ਕਿ ਸਾਰੀਆਂ ਚੀਜ਼ਾਂ ਪੈਸੇ ਨਾਲ ਹੀ ਹੁੰਦੀਆਂ, ਰਿਟਾਇਰਮੈਂਟ ਹੁੰਦੀ ਹੈ ਤੁਸੀਂ ਫੈਮਿਲੀ ਨਾਲ ਟਾਈਮ ਸਪੈਂਡ ਕਰਨਾ, ਫਰੈਂਡਸ ਨਾਲ ਕਰਨਾ, ਸੋਸ਼ਲ ਸਰਵਿਸ ਕਰਨੀ ਹੈ, ਹੈਲਥ ਵੱਲ ਧਿਆਨ ਦੇਣਾ। ਕੀ ਰੀਜ਼ਨ ਕੀ ਹੈਗਾ, ਰੀਜ਼ਨ ਕਿਉਂ ਹੈਗਾ ਰਿਟਾਇਰ? ਆਪਾਂ ਰੋਜ਼ ਸਵੇਰੇ ਉੱਠਦੇ ਹਾਂ ਕਿਉਂਕਿ ਪਤਾ ਕੰਮ ਤੇ ਜਾਣਾ, ਜੋਬ ਤੇ ਜਾਣਾ, ਬਿਜ਼ਨਸ ਕਰਨਾ। ਜੇ ਰਿਟਾਇਰਮੈਂਟ ਹੋਗੀ ਤੇ ਰੀਜ਼ਨ ਕੀ ਉੱਠਣ ਦਾ? ਕੋਈ ਨਾ ਕੋਈ ਰੀਜ਼ਨ ਤਾਂ ਉਸ ਟਾਈਮ ਵੀ ਚਾਹੀਦਾ ਹੀ ਹੋਏਗਾ, ਉਹਨੂੰ ਪਹਿਲੇ ਡਿਫਾਈਨ ਕਰਨਾ ਬੜਾ ਜ਼ਰੂਰੀ ਹੈ। ਜ਼ਿਆਦਾਤਰ ਲੋਕੀ ਸਮਝਦੇ ਆ ਕਿ ਰਿਟਾਇਰਮੈਂਟ ਦਾ ਮਤਲਬ ਹੈ ਜੋ ਵੀ ਅਸੀਂ ਚੀਜ਼ਾਂ ਅੱਜ ਕੱਲ ਕਰ ਰਹੇ ਹਾਂ ਚੀਜ਼ਾਂ ਤੋਂ ਦੂਰ ਚਲੇ ਜਾਣਾ, ਜੋਬ ਛੱਡ ਦੇਣੀ, ਬਿਜ਼ਨਸ ਬੰਦ ਕਰ ਲਓ। ਹੁਣ ਨਹੀਂ, ਰਿਟਾਇਰਮੈਂਟ ਦਾ ਮਤਲਬ ਇਹ ਨਹੀਂ ਹੈ ਕਿ ਗੋਇੰਗ ਅਵੇ ਫਰੋਮ ਸਮਥਿੰਗ, ਰਿਟਾਇਰਮੈਂਟ ਮੀਨਸ ਯੂ ਗੋਇੰਗ ਇਨ ਟੂ ਸਮਥਿੰਗ, ਕਿ ਕੁਛ ਨਵਾਂ ਸ਼ੁਰੂ ਤੁਸੀਂ ਉਸ ਟਾਈਮ ਕਰੋਗੇ। ਉਹਦੀ ਡੈਫੀਨੇਸ਼ਨ ਪਤਾ ਹੋਣੀ ਚਾਹੀਦੀ ਹੈ, ਉਹਦੇ ਅਕੋਰਡਿੰਗਲੀ ਤੁਸੀਂ ਆਪਣਾ ਪੈਸਾ ਇਕੱਠਾ ਕਰ ਦਿਓ। ਮੇ ਬੀ ਹੋ ਸਕਦਾ ਕਿ ਇਸ ਟਾਈਮ ਤੱਕ ਤੁਸੀਂ ਬੈਂਕ ਚ ਜੋਬ ਕਰਦੇ ਹੋ, ਤੁਹਾਡਾ ਕਰੀਅਰ ਬੈਂਕ ਦਾ, ਲੇਕਿਨ ਤੁਸੀਂ ਹਮੇਸ਼ਾ ਲਾਈਫ ਬੱਚਿਆਂ ਦੇ ਰਿਲੇਟਡ ਕੋਈ ਕੰਮ ਕਰਨਾ ਚਾਹੁੰਦੇ ਸੀ, ਡੇ ਕੇਅਰ ਸਟਾਰਟ ਕਰਨਾ ਚਾਹੁੰਦੇ ਸੀਗੇ, ਜਾਂ ਹੋ ਸਕਦਾ ਤੁਸੀਂ ਕਮੇਡੀਅਨ ਬਣਨਾ ਚਾਹੁੰਦੇ ਸੀ ਜਾਂ ਟੀਚਰ ਬਣਨਾ ਚਾਹੁੰਦੇ ਸੀ, ਲੇਕਿਨ ਤੁਸੀਂ ਕੰਮ ਕਿਸੇ ਹੋਰ ਕੰਪਨੀ ਚ ਕਰਦੇ ਰਹੇ, ਐਡਮਿਨ ਦਾ ਕੰਮ ਕਰਦੇ ਰਹੇ, ਤੁਸੀਂ ਕਹਿੰਦੇ ਮੈਂ ਕਲਾਸਿਸ ਕਰਾਉਣੀਆਂ ਸ਼ੁਰੂ ਕਰਾ ਦੇਣੀਆਂ, ਛੋਟੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦੇਣਾ, ਜੋ ਵੀ ਹੈਗਾ, ਮੈਨੂੰ ਪੈਟਸ ਨਾਲ ਰਿਲੇਟਡ, ਮੈਨੂੰ ਪੈਟਸ ਬੜੇ ਪਸੰਦ ਹੈ, ਜੋ ਵੀ ਹੈਗਾ, ਰਿਟਾਇਰਮੈਂਟ ਦਾ ਮਤਲਬ ਫਾਈਂਡ ਆਊਟ ਕਰਨਾ ਕਿ ਉਸ ਟਾਈਮ ਮੇਰੀਆਂ ਐਕਟੀਵਿਟੀਜ਼ ਕੀ ਹੋਣਗੀਆਂ, ਜੋ ਕਿ ਵਰਕ ਰਿਲੇਟਡ ਹੀ ਹੋਣਗੀਆਂ, ਕਿਉਂਕਿ ਘਰ ਤਾਂ ਨਹੀਂ ਕੋਈ ਬੈਠੇਗਾ ਨਾ। ਰਿਟਾਇਰਮੈਂਟ 20-30-40 ਸਾਲ ਤੱਕ ਦੀ ਹੋ ਸਕਦੀ ਹੈ। ਜਿਹੜਾ ਬੰਦਾ ਅਰਲੀ ਰਿਟਾਇਰ ਹੋ ਰਿਹਾ 50-55-60 ਤੇ, ਉਹ ਬੰਦੇ ਕੋਲ 30-40 ਸਾਲ ਵੀ ਹੋ ਸਕਦੇ ਨੇ ਸਰਵਾਈਵ ਕਰਨ ਵਾਸਤੇ। ਤੇ ਹੁਣ ਕੈਲਕੂਲੇਟ ਕਰਦੇ ਹੋ ਕਿਹੜੀਆਂ ਚੀਜ਼ਾਂ ਦਾ ਫਾਈਂਡ ਆਊਟ ਕਰਨਾ, ਕਿਹੜੀਆਂ ਚੀਜ਼ਾਂ ਇੰਪੈਕਟ ਕਰ ਸਕਦੀਆਂ। ਪਹਿਲੀ ਚੀਜ਼ ਕਿ ਜਿਹੜੇ ਬੇਬੀ ਬੂਮਰਸ ਹੈਗੇ ਨੇ, 9.2 million ਕੈਨੇਡੀਅਨ ਹੈਗੇ ਨੇ, ਇਹਨਾਂ ਨੇ ਰਿਟਾਇਰ ਹੋਣਾ ਅਗਲੇ 10-15-20 ਸਾਲਾਂ ਦੇ। ਇਸਦਾ ਮਤਲਬ ਜਿਹੜਾ ਬੰਦਾ ਅੱਜ 30-35-40 ਸਾਲ ਦਾ ਹੈਗਾ, ਅਗਲੇ 20 ਸਾਲਾਂ ਚ 9.2 million ਲੋਕਾਂ ਨੇ ਬੈਨੀਫਿਟ, ਗਵਰਨਮੈਂਟ ਦੇ ਬੈਨੀਫਿਟ ਜੇ ਉਹ ਸਭ ਕੰਜ਼ਿਊਮ ਕਰ ਜਾਣੇ ਆ। ਕਿੰਨੇ ਕਰਨੇ ਆ ਪਤਾ ਨਹੀਂ, ਲੇਕਿਨ ਮੈਜੋਰਿਟੀ ਬੈਨੀਫਿਟ ਉੱਥੇ ਕਿ ਅਸੀਂ ਡਿਪੈਂਡ ਕਰ ਸਕਦੇ ਹਾਂ। ਜਿਹੜਾ ਅੱਜ ਬੰਦਾ 30-35-40-50 ਸਾਲ ਦਾ, ਕਿ ਉਹ ਡਿਪੈਂਡ ਕਰ ਸਕਦਾ ਕਿ 20 ਸਾਲ ਬਾਅਦ ਮੈਨੂੰ ਵੀ ਗਵਰਨਮੈਂਟ ਤੋਂ ਬੈਨੀਫਿਟ ਮਿਲਣਗੇ, ਮੈਨੂੰ ਓਲਡ ਏਜ ਸਿਕਿਉਰਿਟੀ ਮਿਲੇਗੀ, GIS ਮਿਲੇਗਾ, ਜੋ ਵੀ ਹੈਗਾ ਪਤਾ ਨਹੀਂ। ਦੇਖ ਲਓ, ਇੱਕ ਤਾਂ ਫੈਕਟਰ ਆ ਜਾਣਾ ਕਿ ਇੰਨੇ ਸਾਰੇ ਲੋਕਾਂ ਨੇ ਕੈਸ਼ ਆਊਟ ਕਰਨਾ। ਦੂਜੀ ਚੀਜ਼ ਕੀ ਹੈਗੀ ਹੈ ਕਿ ਲੋਕੀ ਜਿੱਦਾਂ ਮੈਂ ਕਿਹਾ ਕਿ ਜ਼ਿਆਦਾ ਜੀ ਰਹੇ ਨੇ ਲਾਈਫ, ਜਿਹੜੇ ਜਨ ਜੀ ਹੈ, ਜਿਹੜਿਆਂ ਦੀ ਏਜ ਅੱਜ 27 ਸਾਲ ਦੇ ਹੈਗੇ ਨੇ, ਇਹ ਉਹ ਜਨਰੇਸ਼ਨ ਹੈ ਜਿਨ੍ਹਾਂ ਨੇ 100 ਸਾਲ ਤੋਂ ਉੱਪਰ ਜੀਣਾ ਹੈ, 100 ਸਾਲ ਤੋਂ ਉੱਪਰ ਇਹਨਾਂ ਨੇ ਕ੍ਰੋਸ ਕਰ ਜਾਣਾ। ਤੇ ਜੇ ਇਹ ਪਰਸਨ ਕਹਿੰਦਾ ਕਿ ਮੈਂ ਤਾਂ ਲਾਈਫ ਚ ਜਲਦੀ ਰਿਟਾਇਰ ਹੋਣਾ ਚਾਹੁੰਦਾ 40-45-50, ਤੇ ਇਸਦਾ ਮਤਲਬ ਬੰਦੇ ਨੂੰ ਫਿਰ ਅਗਲੇ 50-55 ਸਾਲ ਲਈ ਪੈਸਾ ਚਾਹੀਦਾ, ਤੇ ਇਹਦੀ ਕੈਲਕੂਲੇਸ਼ਨ ਡਿਫਰੈਂਟ ਹੋ ਜਾਏਗੀ, ਹਨਾ। ਸ਼ਾਇਦ ਪੈਨਸ਼ਨ ਵੀ ਮਿਲ ਜਾਣ ਗਵਰਨਮੈਂਟ ਤੋਂ ਥੋੜੀਆਂ ਬਹੁਤ, ਸ਼ਾਇਦ ਸੋਸ਼ਲ ਸਿਕਿਉਰਿਟੀ ਮਿਲ ਜਾਏ ਥੋੜੀ ਬਹੁਤ, ਲੇਕਿਨ ਰਿਟਾਇਰਮੈਂਟ ਦਾ ਜ਼ਿਆਦਾਤਰ ਜਿਹੜਾ ਪੈਸਾ ਹੈਗਾ ਉਹ ਤੁਹਾਡੀਆਂ ਆਪਣੀਆਂ ਸੇਵਿੰਗ ਔਰ ਇਨਵੈਸਟਮੈਂਟ ਚੋਂ ਨਿਕਲਣਾ। ਜਿਹੜਾ ਬੰਦਾ ਟ੍ਰੈਡੀਸ਼ਨਲ ਵਿਊ ਲੈ ਕੇ ਚੱਲ ਰਿਹਾ ਨਾ ਰਿਟਾਇਰਮੈਂਟ ਲਈ, ਜਿਹੜਾ ਬੰਦੇ ਅੱਜ 20-30-40-45-50 ਸਾਲ ਦੇ ਨੇ, ਉਹ ਟ੍ਰੈਡੀਸ਼ਨਲ ਵਿਊ ਲੈ ਕੇ ਚੱਲਦੇ ਨੇ ਰਿਟਾਇਰਮੈਂਟ ਦਾ, ਉਹ ਸ਼ੌਕਿੰਗ ਹੋ ਸਕਦਾ ਹੈ, ਕਿਉਂਕਿ ਰਿਐਲਿਟੀ ਇਹ ਵਾ ਕਿ ਤੁਹਾਡੀ ਸੇਵਿੰਗ ਔਰ ਇਨਵੈਸਟਮੈਂਟਸ ਨੇ ਮੈਜੋਰਿਟੀ ਪੋਰਸ਼ਨ ਜਿਹੜਾ ਹੈਗਾ ਤੁਹਾਡੀ ਰਿਟਾਇਰਮੈਂਟ ਦਾ ਕਵਰ ਕਰਨਾ। ਜੇ ਉਹਨੂੰ ਤੁਸੀਂ ਸਿੰਪਲ ਟੈਸਟ ਕਰਨਾ ਚਾਹੁੰਦੇ ਹੋ, ਤੁਸੀਂ ਦੇਖ ਲਓ ਅੱਜ ਦੀ ਡੇਟ, ਹਰ ਬੰਦਾ ਸੋਚ ਲੈਂਦਾ ਯਾਰ ਜਦ ਮੈਂ ਜਿਹੜਾ ਵੀ ਕੰਮ ਕਰ ਰਿਹਾ, ਬਿਜ਼ਨਸ ਜੋਬ ਕਰ ਰਿਹਾ, ਜੇ ਅੱਜ ਮੈਂ ਛੱਡ ਦੇਵਾਂ ਆਪਣਾ ਬਿਜ਼ਨਸ ਜਾਂ ਜੋਬ ਛੱਡ ਦੇਵਾਂ, ਤਾਂ ਮੈਂ ਕਿੰਨੀ ਦੇਰ ਆਪਣੀ ਸੇਵਿੰਗ ਔਰ ਇਨਵੈਸਟਮੈਂਟ ਤੇ ਸਰਵਾਈਵ ਕਰ ਸਕਦਾ? ਮੈਜੋਰਿਟੀ ਦਾ ਆਂਸਰ ਪਏਗਾ 3 ਮਹੀਨੇ, 6 ਮਹੀਨੇ, 1 ਸਾਲ, ਪਤਾ ਨਹੀਂ 2 ਸਾਲ, 3 ਸਾਲ, ਜੋ ਵੀ ਤੁਹਾਡਾ ਆਂਸਰ ਹੈ। ਆਪਣੇ ਆਪ ਨੂੰ ਪੁੱਛ ਲਓ ਕਿੰਨੀ ਦੇਰ ਵਿਦਾਊਟ ਜੋਬ ਤੋਂ ਸਰਵਾਈਵ ਕਰ ਸਕਦੇ ਜੇ ਅੱਜ ਤੁਹਾਨੂੰ ਅਡੀਸ਼ਨਲ ਮਨੀ ਆਣੀ ਬੰਦ ਹੋ ਜਾਏ ਤੁਹਾਡੇ ਕੰਮ ਤੋਂ, ਤੇ ਉਹਦਾ ਜਿਹੜਾ ਆਂਸਰ ਹੈ ਉਹ ਤੁਹਾਨੂੰ ਦੱਸ ਦੇਗਾ ਕਿ ਰਿਟਾਇਰਮੈਂਟ ਕੀ ਹੋਣ ਵਾਲਾ। ਇਹ ਟ੍ਰੇਲਰ ਜਿਹੜਾ ਉੱਥੋਂ ਦੀ ਪਤਾ ਚੱਲ ਜਾਏਗਾ, ਟ੍ਰੇਲਰ ਮਿਲ ਜਾਏਗਾ ਕਿ ਵੀ ਇਹ ਡਾਇਰੈਕਸ਼ਨ ਚ ਜਾ ਰਹੀਆਂ ਚੀਜ਼ਾਂ। ਪਹਿਲੀ ਚੀਜ਼ ਆਪਾਂ ਦੇਣੀ ਕਿ ਉਸ ਟਾਈਮ ਗਵਰਨਮੈਂਟ ਬੈਨੀਫਿਟ ਮਿਲਣਗੇ ਨਹੀਂ ਮਿਲਣਗੇ, ਦੂਜਾ ਤੁਹਾਡੀ ਇਸ ਟਾਈਮ ਏਜ ਕੀ ਹੈ, ਤੁਹਾਡਾ ਲਾਈਫ ਸਪੈਨ ਕੀ ਹੋ ਸਕਦਾ, ਤੇ ਕਿੰਨੇ ਸਾਲ ਰਿਟਾਇਰਮੈਂਟ 65 ਸਾਲ ਤੋਂ ਲੈ ਕੇ 75 ਤੱਕ ਦੀ ਏਜ ਤੱਕ ਦਾ, ਔਰ ਉਸ ਤੋਂ ਬਾਅਦ ਬੰਦਾ ਗੱਡੀ ਵੀ ਨਹੀਂ ਚਲਾ ਰਿਹਾ। ਇਹ ਹੁੰਦਾ ਇਨਫਲੇਸ਼ਨ ਦਾ ਟਾਈਮ ਦੇ ਨਾਲ ਚੀਜ਼ਾਂ ਮਹਿੰਗੀਆਂ ਹੋ ਜਾਣੀਆਂ। ਜਿਹੜਾ ਬੰਦਾ ਅੱਜ 70-75-80 ਸਾਲ ਦਾ, ਜਦੋਂ ਉਹਨੂੰ ਕਹੋ ਕਿ ਕਿਆ ਤੁਸੀਂ 20-30 ਸਾਲ ਪਹਿਲੇ ਸੋਚਿਆ ਸੀਗਾ ਕਿ ਗੱਡੀ ਚ ਗੈਸ ਫਿਲ ਕਰਨ ਵਾਸਤੇ $80 ਚਾਹੀਦੇ ਹੁੰਦੇ, $90 ਕਹਿੰਦੇ, ਮਤਲਬ ਹੀ ਨੀ ਅਸੀਂ ਸੋਚਦੇ ਸੀਗੇ, $80-90 ਥੋੜਾ ਲੱਗ ਜਾਣਗੇ ਗੱਡੀ ਚ ਗੈਸ ਫਿਲ ਕਰਨ ਦੇ। ਇਹ ਇਨਫਲੇਸ਼ਨ ਦੇ ਨਾਲ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ। ਤੇ ਜਿਹੜੀ ਸਾਡੀ ਕੈਲਕੂਲੇਸ਼ਨ ਆ ਕਿ ਮੈਨੂੰ $500,000 ਚਾਹੀਦਾ ਰਿਟਾਇਰਮੈਂਟ ਚ ਹੋਇਆ ਤੇ ਮੇਰਾ ਗੁੱਡ ਇਨਫ ਹੋਏਗਾ ਜਾਂ ਮਿਲੀਅਨ ਹੋਏਗਾ, ਉਹ ਗੁੱਡ ਇਨਫ ਹੋਏਗਾ, ਉਹ ਨਹੀਂ ਹੋਣਾ। ਇਨਫਲੇਸ਼ਨ ਨੇ ਬੜੀਆਂ ਸਾਰੀਆਂ ਚੀਜ਼ਾਂ ਬਦਲ ਦੇਣੀਆਂ। ਮੈਂ ਅੱਗੇ ਵੀ ਕਿਹਾ ਕਿ ਜਿਹੜੀ ਵੀ ਗੱਡੀ ਕੋਈ ਬੰਦਾ ਆਪਣੀ ਆਖਰੀ ਗੱਡੀ ਚਲਾਉਂਦਾ, ਦਾ ਲਾਸਟ ਕਾਰ ਯੂ ਐਵਰ ਡਰਾਈਵਿੰਗ ਯੋਰ ਲਾਈਫ ਟਾਈਮ ਵਿਲ ਆਲਵੇਜ਼ ਕੋਸਟ ਮੋਰ ਮਨੀ ਦੈਨ ਦਾ ਫਸਟ ਹਾਊਸ ਯੂ ਬਾਇੰਗ ਯੋਰ ਲਾਈਫ ਟਾਈਮ। ਤੁਹਾਡਾ ਜਿਹੜਾ ਤੁਸੀਂ ਆਪਣੀ ਲਾਈਫ ਦਾ ਪਹਿਲਾ ਘਰ ਖਰੀਦਿਓ, ਉਹ ਸਸਤਾ ਹੋ ਜਾਂਦਾ, ਉਹ ਜਿਹੜੀ ਆਖਰੀ ਗੱਡੀ ਖਰੀਦੋ ਮਹਿੰਗੀ ਹੋ ਜਾਂਦੀ ਹੈ। ਇਨਫਲੇਸ਼ਨ ਦਾ ਫੈਕਟਰ ਪੈਂਦਾ। ਅੱਜ ਦੀ ਡੇਟ ਚ ਕੋਈ ਇੱਕ ਟੈਕਸਟ ਬੁੱਕ ਵੀ ਕਿਸੇ ਬੁੱਕ ਇੰਨੀ ਕੋਸਟ ਕਰ ਸਕਦੀ ਹੈ, ਸ਼ਾਇਦ ਇੰਨੀ ਕੋਸਟ ਕਦੀ ਕਿਸੇ ਸਮੈਸਟਰ ਦੀ ਫੀਸ ਪੇ ਹੋ ਜਾਂਦੀ ਸੀਗੀ 20-25-30 ਸਾਲ ਪਹਿਲੇ। ਅੱਜ ਜਿੰਨੇ ਚ ਤੁਸੀਂ ਕਾਫੀ ਲੈ ਰਹੇ ਹੋ 20-25-30 ਸਾਲ ਪਹਿਲੇ, ਉਹਨੇ ਚ ਪੂਰੀ ਫੈਮਿਲੀ ਲੰਚ ਡਿਨਰ ਵੀ ਕਰ ਆਉਂਦੀ ਹੁੰਦੀ ਸੀ। ਸਾਡੀ ਇੱਕ ਹਫ਼ਤੇ ਦੀ ਸੈਲਰੀ ਚ ਪੂਰੇ ਕਾਲਜ ਦੀ ਟਿਊਸ਼ਨ ਫੀਸ ਪੇ ਹੋ ਜਾਂਦੀ ਸੀ 20-30 ਸਾਲ ਪਹਿਲੇ। ਇਹ ਕੀ ਹੁੰਦਾ? ਇਨਫਲੇਸ਼ਨ ਦਾ ਫੈਕਟਰ। ਇੱਕ ਹੋਰ ਫੈਕਟਰ ਅੱਜ ਗੱਲ ਕਰ ਲੈਂਦੇ, ਟਾਈਮ ਆਪਣੇ ਕੋਲ 2 ਮਿੰਟ ਹੀ ਰਹਿ ਗਏ। ਸੀਕੁਐਂਸ ਆਫ ਇਨਵੈਸਟਮੈਂਟ, ਸੀਕੁਐਂਸ ਨੂੰ ਬੜੇ ਸਾਰੇ ਲੋਕੀ ਧਿਆਨ ਨਹੀਂ ਦਿੰਦੇ। ਦੋ ਬੰਦੇ ਆ, ਦੋਨਾਂ ਕੋਲ $500,000 ਹੈਗਾ, ਦੋਨਾਂ ਦੀ ਸੀਕੁਐਂਸ ਦਾ ਕੀ ਮਤਲਬ ਹੈ? ਇੱਕ ਬੰਦੇ ਦੀ ਇਨਵੈਸਟਮੈਂਟ 20% ਉੱਪਰ ਗਈ ਪਹਿਲੇ ਸਾਲ, ਔਰ ਅਗਲੇ ਸਾਲ 14% ਥੱਲੇ ਆਈ। ਇਸ ਬੰਦੇ ਦੀ ਪਹਿਲੇ 14% ਥੱਲੇ ਗਈ ਔਰ ਅਗਲੇ ਸਾਲ 20% ਉੱਪਰ ਗਈ। ਤੁਸੀਂ ਕਹੋਗੇ ਫਰਕ ਕੀ ਪਏਗਾ ਦੋਨਾਂ ਚੀਜ਼ਾਂ? ਇਹ ਦੋਨਾਂ ਨੇ ਪੈਸੇ ਵਿਦਡਰਾ ਕਰਨੇ ਆਪਣੀ ਰਿਟਾਇਰਮੈਂਟ ਵਾਸਤੇ। ਇਹ ਜੇ ਸੀਕੁਐਂਸ ਚੇਂਜ ਹੁੰਦੀ ਹੈ ਨਾ ਕਿ ਪਹਿਲੇ ਪੋਜ਼ਿਟਿਵ ਈਅਰ ਆਇਆ ਜਾਂ ਪਹਿਲੇ ਨੈਗੇਟਿਵ ਆਇਆ, ਇੱਕ ਬੰਦੇ ਕੋਲ ਐਕਸੈਸਿਵ ਮਨੀ ਹੋ ਜਾਏਗੀ ਰਿਟਾਇਰਮੈਂਟ ਚ, ਔਰ ਇੱਕ ਬੰਦਾ ਸ਼ਾਰਟਫਾਲ ਹੋ ਜਾਏਗਾ ਰਿਟਾਇਰਮੈਂਟ ਦਾ ਸੀਕੁਐਂਸ। ਤੇ ਸੀਕੁਐਂਸ ਤਾਂ ਸਾਨੂੰ ਪਤਾ ਕਿੱਦਾਂ ਲੱਗੇਗਾ ਕਿ ਯਾਰ ਜਿਸ ਸਾਲ ਮੈਂ ਰਿਟਾਇਰ ਹੋਣਾ, ਕਿਆ ਮਾਰਕੀਟ ਉੱਪਰ ਜਾਏਗੀ ਥੱਲੇ ਜਾਏਗੀ? ਉੱਥੇ ਗੱਲ ਆ ਜਾਂਦੀ ਡਾਇਵਰਸੀਫਿਕੇਸ਼ਨ ਦੀ, ਕਿ ਤੁਹਾਡੇ ਕੋਲ ਦੋ ਬਕੈਟਸ ਹੋਣੀ ਚਾਹੀਦੀ, ਇੱਕ ਗਰੰਟਿਡ ਮਨੀ, ਇੱਕ ਨਾਨ ਗਰੰਟਿਡ। ਜਿਸ ਸਾਲ ਰਿਟਾਇਰਮੈਂਟ ਲੈਣ ਲੱਗੇ, ਜੋ ਉਸ ਸਾਲ ਪੈਸਾ ਥੱਲੇ ਜਾ ਰਿਹਾ, ਤੁਸੀਂ ਆਪਣੀ ਗਰੰਟਿਡ ਬਕੈਟ ਯੂਜ਼ ਕਰੋਗੇ ਉਸ ਸਾਲ ਨੂੰ ਫੰਡ ਕਰਨ ਲਈ, ਔਰ ਜੇ ਮਾਰਕੀਟ ਉੱਪਰ ਗਈ ਹੈ ਫਿਰ ਉੱਥੋਂ ਦੀ ਪੈਸਾ ਯੂਜ਼ ਕਰੋਗੇ। ਇਸ ਦਾ ਮਤਲਬ ਸੀਕੁਐਂਸ ਆਫ ਇਨਵੈਸਟਮੈਂਟ, ਵਿਦਡਰਾਅਲ ਕਿੱਦਾਂ ਕਰਨਾ, ਉਹਦਾ ਵੀ ਰਿਟਾਇਰਮੈਂਟ ਚ ਜਿਹੜਾ ਹੁੰਦਾ ਇੰਪੈਕਟ ਹੁੰਦਾ। ਸੋ ਲੌਂਗ ਸਟੋਰੀ ਸ਼ੋਰਟ, ਇਦਾਂ ਦੇ ਬੜੇ ਸਾਰੇ ਫੈਕਟਰ ਹੁੰਦੇ ਜਿਹੜੇ ਕਿ ਸਿਰਫ ਇਨ ਪਰਸਨ ਡਿਸਕਸ ਕੀਤੇ ਜਾ ਸਕਦੇ ਆ। ਜਦੋਂ ਕੋਈ ਵਰਤਨ ਮੇਰੇ ਨਾਲ ਸਾਹਮਣੇ ਬੈਠਾ, ਸਾਨੂੰ ਸਕਰੀਨ ਤੇ ਆਪਾਂ ਲਿਖ ਰਹੇ ਹਾਂ, ਦੇਖ ਕੇ ਲਿਖ ਕੇ ਅਲੱਗ ਸਮਝ ਆਉਂਦੀ ਹੈ, ਸੁਣਨ ਚ ਅਲੱਗ ਸਮਝ ਆਉਂਦੀ ਹੈ। ਜਦੋਂ ਸਾਹਮਣੇ ਨੰਬਰ ਲਿਖੇ ਜਾਂਦੇ ਆ, ਦੇਖੇ ਜਾਂਦੇ ਆ, ਤਾਂ ਉਹ ਥੋੜਾ ਜਿਹੜੀ ਚੀਜ਼ ਹੈ ਬੈਟਰ ਸਮਝ ਆ ਜਾਂਦੀ ਹੈ। ਲੇਕਿਨ ਦਾ ਪੁਆਇੰਟ ਇਜ਼ ਦਿਸ, ਹਰ ਪਰਸਨ ਨੂੰ ਆਪਣੀ ਰਿਟਾਇਰਮੈਂਟ ਅਰਲੀ ਤੋਂ ਅਰਲੀ ਫਿਗਰ ਆਊਟ ਕਰ ਲੈਣੀ ਚਾਹੀਦੀ ਹੈ, ਔਰ ਹਰ ਕੋਈ ਕਰ ਸਕਦਾ, ਲੋਕ ਕਰ ਵੀ ਰਹੇ ਨੇ। ਯੁਧਵੀਰ ਜੀ, ਮੈਂ ਵੀਕੈਂਡ ਇੱਕ ਲੜਕੇ, ਆਪਾਂ ਇੰਟਰਨੈਸ਼ਨਲ ਸਟੂਡੈਂਟ ਦੀ ਗੱਲ ਕਰਦੇ, ਮੈਂ ਇੱਕ ਇੰਟਰਨੈਸ਼ਨਲ ਸਟੂਡੈਂਟ ਨੂੰ ਹੋਰ ਮਿਲਿਆ ਕਿਤੇ ਪਰਸਨ ਲੈਵਲ ਤੇ, 22-year-old। ਉਸ ਪਰਸਨ ਨੇ ਮੈਨੂੰ ਸਟੇਟਮੈਂਟ ਬੋਲੀ, ਕਹਿੰਦਾ ਸਰ ਇੱਦਾਂ ਕਿ ਹੁਣ ਮੇਰਾ ਪਰਸਨਲ ਸਰਵਾਈਵਲ ਦਾ ਮੇਰਾ ਕੋਈ ਇਸ਼ੂ ਨਹੀਂ ਹੈਗਾ ਅੱਜ ਤੋਂ ਬਾਅਦ, ਨਾਓ ਆਈ ਵਾਂਟ ਟੂ ਡੂ ਸਮਥਿੰਗ ਬਿਗਰ ਇਨ ਮਾਈ ਲਾਈਫ। ਮਤਲਬ 22 ਸਾਲ ਦੀ ਉਮਰ ਚ ਬੰਦਾ ਸੋਰਟ ਆਊਟ ਕਰ ਚੁੱਕਾ, ਓਨਰ ਹੈ ਇੱਕ ਕ੍ਰਿਪਟੋ ਐਕਸਚੇਂਜ ਕਰੰਸੀ ਦੀ ਕੰਪਨੀ ਦਾ ਓਨਰ ਹੈ 22 ਸਾਲ ਦੀ ਉਮਰ ਚ, ਔਰ ਇੱਥੇ ਇੰਟਰਨੈਸ਼ਨਲ ਸਟੂਡੈਂਟ ਵੀ ਹੈਗਾ ਦ ਸੇਮ ਟਾਈਮ।
ਗੱਲਬਾਤ ਜਿਹੜੀ ਅਗਲੇ ਹਫਤੇ ਵੀ ਜਾਰੀ ਰਹੇਗੀ, ਕਿਸੇ ਵੀ ਤਰ੍ਹਾਂ ਦੀ ਕੋਈ ਤੁਸੀਂ ਫਾਈਨੈਂਸ਼ੀਅਲ ਪਲੈਨਿੰਗ ਕਰਨੀ ਹੈ, ਰਿਟਾਇਰਮੈਂਟ ਪਲੈਨਿੰਗ ਕਰਨੀ ਹੈ, ਕਿੰਨੇ ਪੈਸੇ ਚਾਹੀਦੇ? 416-350-5455 ਸੌਰਭ ਚੱਡਾ ਸਾਹਿਬ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ। ਥੈਂਕ ਯੂ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। 416-475-5000, ਹੈਵ ਅ ਵੰਡਰਫੁਲ ਡੇ।
The views expressed on the preceding program may not necessarily be those of the owner or management of WTOR radio station.
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773, ਯਾਨੀ 6472903773।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਸਿਟੀ ਆਫ ਬ੍ਰੈਂਪਟਨ ਤੁਹਾਨੂੰ ਪੜੋਸੀ ਗਰੁੱਪ ਵਿਚ ਸ਼ਾਮਿਲ ਹੋਣ ਦਾ ਮੌਕਾ ਦੇ ਰਿਹਾ ਹੈ, ਤਾਂ ਜੋ ਤੁਸੀਂ ਸ਼ਹਿਰ ਦੀ ਪੜੋਸੀ ਐਸੋਸੀਏਸ਼ਨ ਦਾ ਹਿੱਸਾ ਬਣ ਸਕੋ। ਇਹ ਨਵਾਂ ਪ੍ਰੋਗਰਾਮ ਤੁਹਾਨੂੰ ਚੋਖੇ ਫਾਇਦੇ ਤੇ ਨਵੇਂ ਮਨਸੂਬਿਆਂ ਬਾਰੇ ਵੀ ਜਾਣਕਾਰੀ ਦੇਵੇਗਾ। ਨਾਲ ਨਾਲ ਤੁਸੀਂ ਸਿਟੀ ਆਫ ਬ੍ਰੈਂਪਟਨ ਤੋਂ ਮਿਲਣ ਵਾਲੀ $1500 ਦੀ ਨੇਚਰ ਨੇਬਰਹੁੱਡ ਗ੍ਰਾਂਟ ਵੀ ਹਾਸਲ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/communitysafety।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ